ਕਲਗੀਧਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਆ ਕੇ ਨਿਵਾਸ ਕੀਤਾ। ਜੁਧ ਜੀਤ ਆਏ ਜਬੈ ਟਿਕੈ ਨ ਤਿੰਨਪੁਰ ਪਾਮ, ਕਹਲੂਰ ਮੈਂ ਬੰਧਿਓ ਆਨ ਅਨੰਦਪੁਰ ਗਾਮ। ਅਨੰਦਪੁਰ ਸਾਹਿਬ ਵਿੱਚ ਕਿਲ੍ਹੇ ਉਸਾਰਨੇ ਸ਼ੁਰੂ ਕੀਤੇ ਹਨ, ਫੌਜ ਭਰਤੀ ਕਰ ਰਹੇ ਨੇ, ਨਿਤ ਨਵੇਂ ਵਪਾਰੀ ਆ ਕੇ ਅਨੰਦਪੁਰ ਸਾਹਿਬ 'ਚ ਆਪਣੀਆਂ ਦੁਕਾਨਾਂ ਪਾ ਰਹੇ ਨੇ, ਬਾਣੀਏ ਵਪਾਰ ਕਰ ਰਹੇ ਨੇ। ਬੇਅੰਤ ਗੁਰੂ ਦੀਆਂ ਸੰਗਤਾਂ ਆਪਣੇ ਮਕਾਨ ਬਣਾ ਕੇ ਅਨੰਦਪੁਰ ਸਾਹਿਬ 'ਚ ਰਹਿਣਾ ਆਪਣਾ ਸੁਭਾਗ ਸਮਝਦੇ ਹਨ। ਤੋ ਸ਼੍ਰੀ ਅਨੰਦਪੁਰ ਸਾਹਿਬ ਦੀ ਰੌਣਕ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਪੂਰੇ ਦੇਸ਼ ਭਰ 'ਚੋਂ ਬੇਅੰਤ ਸੰਗਤਾਂ ਨਿਤਾ ਪ੍ਰਤੀ ਅਨੰਦਪੁਰ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ। ਦੀਵਾਨ ਸਜਦੇ ਨੇ, ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਨੇ, ਸਤਿਗੁਰੂ ਜੀ ਦੀ ਫੌਜ ਜੰਗੀ ਕਵਾਇਦ ਕਰਦੀ ਹੈ, ਸ਼ਿਕਾਰ 'ਤੇ ਚੜ੍ਹਦੇ ਹਨ। ਸ਼ਿਕਾਰ 'ਤੇ ਜਾਣ ਵੇਲੇ ਕਈ ਪਹਾੜੀਆਂ ਦੇ ਨਗਰਾਂ 'ਚੋਂ ਲੰਘਦੇ, ਪਰ ਉਹ ਪਹਾੜੀਏ ਗੁਰੂ ਖਾਲਸੇ ਦਾ ਪ੍ਰਤਾਪ ਵੇਖ ਕੇ ਜਰਦੇ ਨਹੀਂ। ਕਈ ਥਾਵਾਂ 'ਤੇ ਗੁਰੂ ਸਿੱਖਾਂ ਦੇ ਨਾਲ, ਮਹਾਰਾਜ ਜੀ ਦੇ ਯੋਧਿਆਂ ਦੇ ਨਾਲ ਉਹਨਾਂ ਦੀਆਂ ਝੜਪਾਂ ਹੁੰਦੀਆਂ। ਫਿਰ ਜਿਹੜਾ ਕੋਈ ਅੜਦਾ ਹੈ ਉਹਨੂੰ ਉਸ ਹਿਸਾਬ ਕਿਤਾਬ ਨਾਲ, ਕਿਉਂਕਿ ਜਿਹੜਾ ਜਿਹੜੀ ਬੋਲੀ ਸਮਝੇ ਉਹਨੂੰ ਉਸੇ ਬੋਲੀ 'ਚ ਸਮਝਾਉਣ ਦਾ ਸਿਆਣਪ ਹੈ। ਬਹੁਤ ਸਾਰੇ ਪਿੰਡਾਂ ਵਾਲੇ ਪਹਾੜੀਏ ਗੁਰੂ ਪੰਥ ਦੀ ਸ਼ਰਨ ਆ ਗਏ ਹਨ। ਉਹ ਆਪ ਹੱਥ ਜੋੜ ਕੇ ਗੁਰੂ ਪੰਥ ਦੇ ਪਾਸ ਭੇਟਾਵਾਂ ਅਰਪਣ ਕਰਦੇ, ਮਹਾਰਾਜ ਜੀ ਦੇ ਚਰਣਾਂ 'ਚ ਕੋਈ ਦੁੱਧ ਦੇ ਦਹੀਂ ਦੇ ਘੜੇ ਲਿਆ ਕੇ ਭੇਟ ਕਰਦੇ। ਪਰ ਕਈ ਦਵੈਸ਼ੀ ਵੀ ਨੇ, ਦਵੈਸ਼ ਵੀ ਰੱਖਦੇ ਨੇ। ਉਹ ਜਿਹੜੇ ਦਵੈਸ਼ ਕਰਨ ਵਾਲੇ ਦਵੈਸ਼ੀ ਨੇ, ਗੁਰੂ ਪੰਥ ਨਾਲ ਦੁਸ਼ਮਣੀ ਦਾ ਭਾਵ ਰੱਖਦੇ ਨੇ, ਉਹ ਰਾਜੇ ਭੀਮ ਚੰਦ ਕੋਲ ਜਾ ਕੇ ਪੁਕਾਰਾਂ ਕਰਦੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਕਥਾ ਸਰਵਣ ਕਰੀਏ। ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਗ੍ਰਾਮਨ ਕੇ ਨਰ ਇਮ ਤਾਮਨ ਕੇ ਦੁੱਖ ਪਰ,
ਕਈ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਕਿ ਸਿੱਖਾਂ ਦੇ ਨਾਲ ਜਿਨ੍ਹਾਂ ਦੀ ਮਨ ਵਿੱਚ ਦਵੈਸ਼ ਦੀ ਬਿਰਤੀ ਹੈ, ਹੁਣ ਜਿਹੜੇ ਸਿੱਖਾਂ ਨਾਲ ਮਹਾਰਾਜ ਜੀ ਦੇ ਯੋਧਿਆਂ ਨਾਲ ਦਵੈਸ਼ ਰੱਖਦੇ, ਫਿਰ ਉਹਨਾਂ ਨੂੰ ਦੰਡ ਵੀ ਮਿਲਦਾ ਯੋਧਿਆਂ ਵੱਲੋਂ। ਹੁਣ ਉਹ ਦੁੱਖ ਨਾਲ ਭਰ ਕੇ ਵੀ ਅਸੀਂ ਤਾਂ ਪਰੇਸ਼ਾਨ ਹਾਂ, ਇਹ ਗੁਰੂ ਕੇ ਜਿਹੜੇ ਯੋਧੇ ਸਿੱਖ ਨੇ ਆ ਕੇ ਸਾਨੂੰ ਪਰੇਸ਼ਾਨ ਕਰਦੇ ਹਨ, ਏਦਾਂ ਦੀ ਬਿਰਤੀ ਧਾਰਨ ਕਰਕੇ।
ਨਾਹਿਨ ਆਰਾਮ ਪਾਏ ਜਾਤ ਪੁਕਾਰ ਕੋ,
ਉਹ ਟਿਕ ਕੇ ਨੀ ਬਹਿੰਦੇ ਪਿੰਡਾਂ 'ਚ, ਤੇ ਰਾਜੇ ਭੀਮ ਚੰਦ ਕੋਲ ਜਾ ਕੇ ਉਹ ਪਿੰਡਾਂ ਦੇ ਲੋਕ ਪੁਕਾਰਾਂ ਕਰਦੇ। ਉਹਨਾਂ ਪਿੰਡਾਂ ਦੇ ਨਾਮ ਵੀ ਅੱਗੇ ਆਉਣਗੇ, ਆਲਸੂਨ, ਬਜਰੂੜ, ਜਿੱਥੇ ਜ਼ਿਆਦਾ ਰੰਗੜ ਲੋਕ ਰਹਿੰਦੇ ਸਨ। ਇਹ ਜਿਹੜੇ ਗੁੱਜਰ ਤੇ ਰੰਗੜ ਸੀ, ਇਹ ਗੁਰੂ ਪੰਥ ਦੇ ਨਾਲ ਉੱਥੇ ਉਹਨਾਂ ਪਿੰਡਾਂ ਵਿੱਚ ਆਲਸੂਨ, ਨਰੂ ਤੇ ਬਜਰੂੜ, ਇਹਨਾਂ ਪਿੰਡਾਂ ਦੇ ਵਿੱਚ ਗੁੱਜਰ ਤੇ ਰੰਗੜਾਂ ਦਾ ਵਾਸਾ ਸੀ, ਤੇ ਗੁਰੂ ਕੇ ਯੋਧਿਆਂ ਨਾਲ ਸੰਗਤ ਨਾਲ ਇਹ ਦਵੈਸ਼ ਰੱਖਦੇ ਸੀ। ਤੋ ਇਹੋ ਜਿਹੇ ਹੋਰ ਵੀ ਕੁਝ ਪਿੰਡ ਨੇ ਜਿੱਥੋਂ ਦੇ ਲੋਕ ਇਕੱਠੇ ਹੋ ਕੇ ਰਾਜੇ ਭੀਮ ਚੰਦ ਕੋਲ ਜਾ ਕੇ ਪੁਕਾਰਾਂ ਕਰਦੇ ਹਨ।
ਉੱਚੇ ਮੁਖ ਗਾਵੇ ਨਿਜ ਰਾਜੇ ਕੋ ਸੁਣਾਵੇ ਕੂਕ,
ਆਪਣੇ ਸਿਰਾਂ ਤੋਂ ਪੱਗਾਂ ਲਾ ਕੇ ਰਾਜੇ ਭੀਮ ਚੰਦ ਦੇ ਦਰਬਾਰ ਵਿੱਚ ਜਾ ਕੇ ਉੱਚੀ ਉੱਚੀ ਕੂਕ ਬੋਲ ਕੇ ਪੁਕਾਰ ਕੇ ਘਗਿਆ ਘਗਿਆ ਕੇ ਰਾਜੇ ਨੂੰ ਪੁਕਾਰ ਸੁਣਾਉਂਦੇ ਵੀ ਸਾਡਾ ਰਾਜਾ ਭੀਮ ਚੰਦ ਹੈ।
ਲੀਤ ਨਿਤ ਮਾਮਲਾ ਨਾ ਹੋਏ ਰਖਵਾਰ ਕੋ,
ਕਹਿੰਦੇ ਹੇ ਰਾਜਾ ਤੂੰ ਸਾਡੇ ਕੋਲੋਂ ਮਾਮਲਾ ਲੈਣਾ। ਮਾਮਲਾ ਅੱਜ ਕੱਲ ਆਪਾਂ ਟੈਕਸ ਕਹਿ ਦਿੰਦੇ ਹਾਂ, ਪੁਰਾਣੇ ਸਮਿਆਂ 'ਚ ਮਾਮਲਾ ਹੁੰਦਾ ਸੀ। ਪਿੰਡਾਂ ਵਾਲੇ ਉਹ ਲੋਕ ਜਾ ਕੇ ਰਾਜੇ ਭੀਮ ਚੰਦ ਨੂੰ ਕਹਿੰਦੇ ਪੁਕਾਰ ਕਰਦਿਆਂ, ਰਾਜਾ ਤੂੰ ਸਾਡੇ ਕੋਲੋਂ ਮਾਮਲਾ ਲੈਣਾ। ਤੇ ਮਾਮਲਾ ਲੈਣ ਦਾ ਮਤਲਬ ਹੁੰਦਾ ਵੀ ਜਿਹਦੇ ਕੋਲੋਂ ਮਾਮਲਾ ਲਈਏ ਉਹਦੀ ਰੱਖਿਆ ਕਰਨੀ, ਤੂੰ ਰੱਖਿਆ ਸਾਡੀ ਕਰਦਾ ਨੀ, ਮਾਮਲਾ ਸਾਡੇ ਕੋਲੋਂ ਲੈ ਲੈਂਦਾ ਹੈ।
ਗੁਰੂ ਦਲ ਆਵੇ ਵੱਡ ਦੁੰਦ ਕੋ ਉਠਾਵੇ ਦੇਸ਼,
ਗੁਰੂ ਜੀ ਦੀਆਂ ਫੌਜਾਂ ਆਉਂਦੀਆਂ ਨੇ, ਗੁਰੂ ਜੀ ਦੇ ਯੋਧੇ ਆਉਂਦੇ ਨੇ ਅਨੰਦਪੁਰ ਸਾਹਿਬ ਚੋਂ, ਉਹ ਆ ਕੇ ਸਾਡੇ ਦੇਸ਼ ਵਿੱਚ ਸਾਡੇ ਨਗਰਾਂ ਵਿੱਚ ਦੁੰਦ ਮਚਾਉਂਦੇ ਹਨ, ਫਤੂਰ ਪਾਉਂਦੇ ਹਨ।
ਲੂਟ ਕੋ ਮਚਾਵੇ ਫਿਰ ਹੀਰੇ ਘਰ ਬਾਰ ਕੋ,
ਉਹ ਸਾਡੇ ਨਗਰਾਂ ਵਿੱਚ ਆ ਕੇ ਲੁੱਟ ਮਚਾਉਂਦੇ ਨੇ, ਹਾਲਾਂਕਿ ਸਾਰੀਆਂ ਗੱਲਾਂ ਅਣਹੋਈਆਂ ਨੇ। ਮਹਾਰਾਜ ਜੀ ਦੇ ਯੋਧੇ ਕਦੇ ਬਿਨਾਂ ਕਾਰਨ ਤੋਂ ਕਿਸੇ ਦੇ ਨਗਰ ਤੇ ਹਮਲਾ ਨਹੀਂ ਕਰਦੇ, ਜਿਹੜਾ ਕੋਈ ਰਾਹ ਜਾਂਦਿਆਂ ਨੂੰ ਆ ਕੇ ਪੰਗਾ ਲਵੇਗਾ ਫਿਰ ਉਹਨਾਂ ਦੇ ਨਾਲ ਤਾਂ ਫਿਰ ਉਸੇ ਤਰੀਕੇ ਦੇ ਨਾਲ ਪੇਸ਼ ਆਉਣਾ ਸੀ। ਇਹ ਹੁਣ ਜਾਣ ਬੁੱਝ ਕੇ ਗੱਲਾਂ ਬਣਾਉਂਦੇ ਪਿੰਡਾਂ ਵਾਲੇ ਕਹਿੰਦੇ ਜੀ ਗੁਰੂ ਕੇ ਜਿਹੜੇ ਯੋਧੇ ਨੇ ਮਹਾਰਾਜ ਜੀ ਦੀਆਂ ਫੌਜਾਂ ਉਹ ਆ ਕੇ ਸਾਡੇ ਪਿੰਡ ਲੁੱਟਦੇ ਨੇ, ਪਿੰਡ ਲੁੱਟ ਕੇ ਤੇ ਫਿਰ ਸਾਡੇ ਘਰਾਂ ਵੱਲ ਵੇਖਦੇ ਨੇ, ਘਰ ਲੁੱਟਦੇ ਹਨ।
ਕਾਸੂ ਨਾ ਚੋਰੇ ਦੁੱਧ ਦੱਦ ਹੂੰ ਕੋਟੋਰੇ,
ਸਾਡੇ ਘਰਾਂ ਚ ਘਾ ਨਹੀਂ ਛੱਡਦੇ, ਦੁੱਧ ਦਹੀਂ ਜੋ ਕੁਝ ਹੁੰਦਾ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਹਨ।
ਬਹੁ ਬਾਸਨ ਕੋਪੋਰੇ ਤ੍ਰਾਸ ਦੇਤ ਨਾਰ ਨਾਰ ਕੋ,
ਸਾਡੇ ਘਰਾਂ ਦਾ ਜਿੰਨਾ ਭਾਂਡਾ ਟਿੰਡਾ ਸਾਰਾ ਤੋੜ ਜਾਂਦੇ ਨੇ, ਡਾਂਗਾ ਮਾਰ ਕੇ ਘਰ ਦਾ ਸਮਾਨ ਤੋੜ ਜਾਂਦੇ ਹਨ, ਤੇ ਜੇ ਕੋਈ ਅੱਗੋਂ ਬੋਲਦਾ ਤੇ ਉਹਨੂੰ ਡਰਾਉਂਦੇ ਹਨ, ਉਹਨੂੰ ਧਮਕਾਉਂਦੇ ਹਨ।
ਸੋਨੇ ਭੀਮ ਚੰਦ ਗਨ ਸੈਲ ਕੋ ਨਰਿੰਦ ਮਹਾ,
ਏਦਾਂ ਪਿੰਡਾਂ ਦੇ ਲੋਕ ਜਾ ਜਾ ਕੇ ਰਾਜੇ ਭੀਮ ਚੰਦ ਕੋਲ ਪੁਕਾਰਾਂ ਕਰਦੇ, ਅਣਹੋਈਆਂ ਗੱਲਾਂ ਕਰਦੇ ਨੇ ਜਾ ਕੇ, ਜਿਹੜੀ ਗੱਲ ਅਸਲ ਵਿੱਚ ਵਾਸਤਵਿਕ ਹੁੰਦੀ ਉਹ ਨਹੀਂ ਦੱਸਦੇ ਵੀ ਅਸੀਂ ਕਰਤੂਤ ਕੀਤੀ ਪਹਿਲਾਂ ਤਾਂ ਸਿੰਘ ਸਾਡੇ ਗਲ ਪਏ। ਮਹਾਰਾਜ ਜੀ ਨੇ ਯੋਧਿਆਂ ਨੂੰ ਹਦਾਇਤ ਕੀਤੀ ਵੀ ਖਾਲਸੇ ਨੇ ਪਹਿਲ ਨਹੀਂ ਕਰਨੀ, ਪਰ ਜਿਹੜਾ ਕੋਈ ਪਹਿਲ ਕਰਕੇ ਆਵੇ ਤੇ ਉਹਦੀ ਭਾਜੀ ਰੱਖਣੀ ਨਹੀਂ, ਉਹ ਦੁੱਗਣੀ ਕਰਕੇ ਮੋੜ ਦੇਣੀਆਂ ਨਾਲੋ ਨਾਲ। ਗੁਰੂ ਕਾ ਖਾਲਸਾ ਪੰਥ ਭਾਜੀ ਰੱਖਦਾ ਨਹੀਂ, ਜੇ ਕੋਈ ਪਾਵੇ ਤੇ ਉਹਨੂੰ ਦੁੱਗਣੀ ਕਰਕੇ ਮੋੜੇ। ਤੋ ਆਪਣੀ ਕਰਤੂਤ ਤਾਂ ਦੱਸਦੇ ਨਹੀਂ ਵੀ ਅਸੀਂ ਕੀ ਕੀਤਾ, ਕਹਿੰਦੇ ਜੀ ਆ ਕੇ ਸਾਡੇ ਘਰ ਧਾਟਾ ਆ ਜਾਂਦੇ ਨੇ, ਸਾਡੇ ਭਾਂਡੇ ਤੋੜ ਜਾਂਦੇ ਆ, ਘਰਾਂ ਵਿੱਚ ਸਾਨੂੰ ਡਰਾਉਂਦੇ ਧਮਕਾਉਂਦੇ ਆ, ਏਦਾਂ ਜਾ ਕੇ ਉਹ ਪਿੰਡਾਂ ਵਾਲੇ ਅਣਹੋਈਆਂ ਗੱਲਾਂ ਜਾ ਕੇ ਰਾਜੇ ਭੀਮ ਚੰਦ ਕੋਲ ਪੁਕਾਰ ਵਜੋਂ ਕਰਦੇ ਹਨ, ਜਾ ਕੇ ਰਾਜੇ ਭੀਮ ਚੰਦ ਨੂੰ ਫਰਿਆਦਾਂ ਕਰਦੇ ਹਨ।
ਪ੍ਰਭੂ ਕੋ ਬਿਲੰਦ ਜਾਨ ਤਾਰੇ ਮੁਖ ਮੋਨ ਕੋ,
ਹੁਣ ਭੀਮ ਚੰਦ ਵੇਖਦਾ ਵੀ ਗੁਰੂ ਸਾਹਿਬ ਬਲੀ ਨੇ, ਕਲਗੀਧਰ ਪਾਤਸ਼ਾਹ ਜੀ ਬੜੇ ਬੁਲੰਦ ਵੱਡੇ ਮਹਾਨ ਯੋਧੇ ਨੇ, ਵੇਖ ਚੁੱਕਾ ਹੈ ਭੰਗਾਣੀ ਦੇ ਜੰਗ ਵਿੱਚ ਮਹਾਰਾਜ ਜੀ ਦੇ ਡਾਢੇ ਹੱਥ ਚੰਗੀ ਤਰ੍ਹਾਂ ਪਰਖ ਚੁੱਕਾ ਹੈ, ਇਹ ਹੁਣ ਲੋਕਾਂ ਦੀ ਪੁਕਾਰ ਸੁਣ ਲੈਂਦਾ ਪਰ ਬੋਲਦਾ ਨਹੀਂ ਕੁਝ, ਕਿ ਜੇ ਮੈਂ ਕੋਈ ਗੱਲ ਕੀਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਨਾ ਪਹੁੰਚ ਜਾਏ, ਉਹ ਕਿਤੇ ਫੌਜ ਲੈ ਕੇ ਮੇਰੇ ਤੇ ਨਾ ਚੜ੍ਹ ਕੇ ਆ ਜਾਣ, ਏਦਾਂ ਦਾ ਡਰ ਰਾਜੇ ਭੀਮ ਚੰਦ ਦੇ ਹਿਰਦੇ ਵਿੱਚ ਬਣਿਆ ਰਹਿੰਦਾ। ਇਸ ਕਰਕੇ ਲੋਕਾਂ ਦੀਆਂ ਪੁਕਾਰਾਂ ਸੁਣਨ ਤੋਂ ਬਾਅਦ ਭੀਮ ਚੰਦ ਕੁਝ ਨਹੀਂ ਬੋਲਦਾ।
ਪ੍ਰਜਾ ਦੁੱਖ ਪਾਵੇ ਬਾਰ ਬਾਰ ਹੀ ਸੁਣਾਵੇ ਕੂਕ,
ਇਹਦੀ ਪ੍ਰਜਾ ਵਿੱਚ ਇਹਦੀ ਰਿਆਸਤ ਦੇ ਬਹੁਤ ਸਾਰੇ ਨਗਰਾਂ ਵਿੱਚੋਂ ਲੋਕ ਆਉਂਦੇ ਇਕੱਠੇ ਹੋ ਕੇ, ਪੰਚਾਇਤਾਂ ਆਉਂਦੀਆਂ ਇਕੱਠੀਆਂ ਹੋ ਕੇ, ਆ ਕੇ ਕਹਿੰਦੇ ਰਾਜਾ ਭੀਮ ਚੰਦ ਅਸੀਂ ਤੈਨੂੰ ਮਾਮਲਾ ਨਹੀਂ ਤਾਰਨਾ, ਕਿਉਂਕਿ ਉੱਧਰ ਸਾਨੂੰ ਤੇ ਮਾਮਲਾ ਤੈਨੂੰ ਤਾਰਦੇ ਹਾਂ, ਉੱਧਰ ਮਹਾਰਾਜ ਜੀ ਦੀਆਂ ਫੌਜਾਂ ਕਹਿੰਦੀਆਂ ਮਾਮਲਾ ਸਾਨੂੰ ਤਾਰੋ, ਅਸੀਂ ਦੋਹਰੇ ਪਾਸੇ ਕਿਵੇਂ ਮਾਮਲਾ ਦੇਈਏ, ਇੱਕ ਪਾਸੇ ਹੰਨੇ ਬੰਨੇ ਕਰੋ, ਜਾਂ ਤੂੰ ਮਾਮਲਾ ਲੈ ਲੈ ਜਾਂ ਉਹ ਲੈ ਲਿਆ ਕਰਨ, ਏਦਾਂ ਦੀਆਂ ਬੜੀਆਂ ਗੱਲਾਂ ਆ ਕੇ ਲੋਕ ਰਾਜੇ ਭੀਮ ਚੰਦ ਕੋਲ ਕਰਦੇ ਨੇ, ਰਾਜਾ ਸੁਣਦਾ ਪਰ ਬੋਲਦਾ ਨਹੀਂ।
ਕਿਉਂ ਨਾ ਸੁਣੇ ਪੂਪ ਕੀਨੋ ਦੇਸ਼ ਨਿਆਏ ਆਉਣ ਕੋ,
ਲੋਕ ਕਹਿੰਦੇ ਰਾਜਾ ਤੂੰ ਅੱਗੋਂ ਬੋਲਦਾ ਨਹੀਂ ਹੈ, ਕੋਈ ਗੱਲ ਨਹੀਂ ਕਰਦਾ, ਤੂੰ ਰਾਜਾ ਤੂੰ ਜੇ ਤੂੰ ਇਨਸਾਫ ਨਾ ਕਰੇਗਾ, ਤੂੰ ਸਾਡਾ ਨਿਆਇ ਨਾ ਕਰੇਗਾ ਤੇ ਅਸੀਂ ਕਿਹਦੇ ਕੋਲ ਜਾ ਕੇ ਪੁਕਾਰ ਕਰੀਏ, ਤੂੰ ਸਾਡਾ ਰਾਜਾ ਅਸੀਂ ਤੇਰੀ ਪ੍ਰਜਾ ਹਾਂ, ਰਾਜੇ ਦਾ ਧਰਮ ਹੁੰਦਾ ਪ੍ਰਜਾ ਦੇ ਨਾਲ ਇਨਸਾਫ ਕਰਨਾ, ਇੱਕ ਰਾਜੇ ਵਾਸਤੇ ਉਹਦੀ ਪ੍ਰਜਾ ਸੰਤਾਨ ਹੁੰਦੀ ਹੈ। ਸ਼ਾਸਤਰਾਂ ਦਾ ਧਰਮ ਗ੍ਰੰਥਾਂ ਦਾ ਕਥਨ ਹੈ ਅਗਰ ਕਿਸੇ ਦੇਸ਼ ਦਾ ਕੋਈ ਰਾਜਾ ਹੈ ਤੇ ਉਸ ਰਾਜੇ ਦੇ ਰਾਜ ਵਿੱਚ ਜਿੰਨੇ ਵੀ ਲੋਕ ਨੇ ਜਿਹਨਾਂ ਨੂੰ ਪ੍ਰਜਾ ਕਹਿੰਦੇ ਹਾਂ, ਉਹ ਸਾਰੀ ਪ੍ਰਜਾ ਉਸ ਰਾਜੇ ਦੀ ਸੰਤਾਨ ਦੇ ਤੁੱਲ ਹੁੰਦੀ, ਉਹ ਸਾਰੀ ਪ੍ਰਜਾ ਨੂੰ ਆਪਣੇ ਬੱਚਿਆਂ ਵਾਂਗੂ ਵੇਖੇ, ਪਰ ਤੂੰ ਤਾਂ ਸਾਡੀ ਗੱਲ ਵੀ ਨਹੀਂ ਸੁਣਦਾ, ਸੁਣਦਾ ਤੇ ਪਰ ਅੱਗੋਂ ਕੋਈ ਜਵਾਬ ਨਹੀਂ ਦਿੰਦਾ, ਝੂਠਾ ਹੌਸਲਾ ਹੀ ਦੇ ਦੇ ਵੀ ਕੋਈ ਨਹੀਂ ਮੈਂ ਵੇਖਾਂਗਾ, ਤੂੰ ਤਾਂ ਬੋਲਦਾ ਨਹੀਂ, ਏਦਾਂ ਅੱਗੇ ਜਵਾਬ ਹੀ ਨਹੀਂ ਦਿੰਦਾ ਜਿਵੇਂ ਮੂੰਹ 'ਚ ਘੁੰਗਣੀਆਂ ਪਾਈਆਂ ਹੋਣ ਤੇ ਮੂੰਹ ਵਿੱਚ ਤੇਰੇ ਜ਼ੁਬਾਨ ਹੀ ਨਾ ਹੋਵੇ, ਤੂੰ ਕੋਈ ਗੱਲ ਨਹੀਂ ਕਹਿੰਦਾ, ਕੋਈ ਅੱਗੋਂ ਸਾਨੂੰ ਜਵਾਬ ਨਹੀਂ ਦਿੰਦਾ।
ਰਿੱਧੀ ਪਛਤਾਏ ਕੱਚ ਬਸ ਨਾ ਬਸਾਏ ਜਬ,
ਭੀਮ ਚੰਦ ਹੁਣ ਆਪਣੀਆਂ ਪਿਛਲੀਆਂ ਕਰਤੂਤਾਂ ਤੇ ਪਛਤਾਵਾ ਕਰਦਾ ਕਿ ਮੈਂ ਜੋ ਕੁਝ ਪਹਿਲਾਂ ਕੀਤਾ ਗਲਤ ਕਰ ਬੈਠਾ, ਪਹਿਲਾਂ ਉਹਨਾਂ ਦੇ ਹਾਥੀਆਂ ਤੇ ਨਿਗ੍ਹਾ ਰੱਖੀ, ਉਹਨਾਂ ਦੇ ਸ਼ਸਤਰਾਂ ਤੇ, ਉਹਨਾਂ ਦੇ ਤੰਬੂ ਤੇ, ਫਿਰ ਉਹਨਾਂ ਨਾਲ ਵਧੀਕੀਆਂ ਕੀਤੀਆਂ ਪਹਿਲਾਂ, ਉਹ ਸਾਰੀਆਂ ਗੱਲਾਂ ਭੀਮ ਚੰਦ ਨੂੰ ਚੇਤੇ ਆਉਂਦੀਆਂ, ਪਛਤਾਵਾ ਕਰਦਾ ਵੀ ਮੈਂ ਇਹ ਗਲਤ ਕੀਤਾ। ਮੈਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਨਾਲ, ਉਹਦਾ ਹਰਜਾਨਾ ਹੁਣ ਮੇਰੀ ਪਰਜਾ ਨੂੰ ਭੁਗਤਣਾ ਪੈ ਰਿਹਾ ਹੈ।
ਬਲ ਕੋ ਵਿਚਾਰੇ ਸਤ ਗੁਰੂ ਉਰ ਪੌਣ ਕੋ,
ਪਰ ਕੋਈ ਵਸ ਨਹੀਂ ਚੱਲਦਾ ਭੀਮ ਚੰਦ ਦਾ, ਕਿਉਂਕਿ ਸਤਿਗੁਰੂ ਜੀ ਦੇ ਬਲ ਬਾਰੇ ਵੀ ਜਾਣਦਾ ਚੰਗੀ ਤਰ੍ਹਾਂ ਕਿ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਸ਼ਾਲ ਬਾਹੂ ਬਲ ਦੇ ਧਾਰਨੀ ਹਨ। ਉਹਨਾਂ ਵਰਗਾ ਬਲਵਾਨ ਯੋਧਾ ਕੋਈ ਦੂਸਰਾ ਨਹੀਂ, ਜਿਨ੍ਹਾਂ ਨੇ ਪਹਾੜੀ ਰਿਆਸਤਾਂ ਦੇ ਸਾਰੇ ਰਾਜਿਆਂ ਦੀ ਫੌਜ ਨੂੰ ਅੱਗੇ ਲਾ ਲਿਆ, ਕਿਸੇ ਨੂੰ ਭੰਗਾਣੀ ਦੇ ਜੰਗ 'ਚ ਪੈਰ ਅੜਾ ਕੇ ਖਲੋਣ ਨਹੀਂ ਦਿੱਤਾ, ਜਿਨ੍ਹਾਂ ਨੇ ਹਰੀ ਚੰਦ ਵਰਗੇ ਰਾਜੇ ਇਹ ਕੱਖ ਦੇ ਫੋਰ 'ਚ ਮਾਰ ਕੇ ਮਿੱਟੀ 'ਚ ਗਰਕ ਕਰਕੇ ਰੱਖ ਦਿੱਤੇ ਨੇ, ਮੈਂ ਉਹਨਾਂ ਦਾ ਕਿਵੇਂ ਮੁਕਾਬਲਾ ਕਰ ਸਕਦਾ? ਇਹ ਸੋਚ ਸੋਚ ਕੇ ਰਾਜਾ ਭੀਮ ਚੰਦ ਪਛਤਾਉਂਦਾ, ਆਪਣੇ ਮਨ ਹੀ ਮਨ ਪਛਤਾਵਾ ਕਰਦਾ ਹੈ।
ਫਤਿਹ ਸ਼ਾਹ ਸੰਗ ਜੰਗ ਕੀਨੋ ਅੰਗ ਭੰਗ ਪਟ,
ਸੋਚਦਾ ਵੀ ਜੰਗ ਕਰਕੇ ਨਹੀਂ ਇਹਨਾਂ ਨੂੰ ਜਿੱਤ ਸਕਦੇ। ਰਾਜਾ ਫਤਿਹ ਸ਼ਾਹ ਕਿੰਨਾ ਬਲਵਾਨ ਹੈ, ਕਿੱਡੀ ਵੱਡੀ ਫੌਜ ਸਾਰੇ ਪਹਾੜੀ ਰਾਜਿਆਂ ਦੀ ਲੈ ਕੇ ਗਿਆ, ਉਹਨੂੰ ਵੀ ਜੰਗ ਦੇ ਮੈਦਾਨ ਵਿੱਚ ਉਹਦੇ ਅੰਗ ਭੰਗ ਕਰਕੇ ਉਹਦੀਆਂ ਫੌਜਾਂ ਕਿੰਨੀਆਂ ਨੁਕਸਾਨੀਆਂ ਗਈਆਂ, ਕਿੰਨੇ ਯੋਧੇ ਉਹਦੇ ਜੰਗ ਦੇ ਮੈਦਾਨ 'ਚ ਮਾਰੇ ਗਏ।
ਅਵਨੀ ਸੋ ਰੰਗ ਰੰਗ ਕੀਨ ਥਲ ਤੌਨ ਕੋ,
ਇਹੋ ਜਿਹਾ ਗਹਿ ਗੱਚ ਜੰਗ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੌਂਟਾ ਸਾਹਿਬ ਦੀ ਧਰਤੀ 'ਤੇ ਕਿ ਧਰਤੀ ਯੋਧਿਆਂ ਦੇ ਖੂਨ ਦੇ ਨਾਲ ਲਾਲ ਰੰਗੀ ਕਰ ਦਿੱਤੀ ਸੀ। ਭੰਗਾਣੀ ਦਾ ਮੈਦਾਨ ਸਾਰਾ ਖੂਨ ਦੇ ਨਾਲ ਲੱਥ ਪੱਥ ਹੋ ਗਿਆ ਸੀ। ਇਹੋ ਜਿਹਾ ਘਮਾਸਾਨ ਜੰਗ ਕੀਤਾ ਜਿਹੜਾ ਮੈਂ ਕਦੇ ਆਪਣੀ ਜ਼ਿੰਦਗੀ ਵਿੱਚ ਨਾ ਪਹਿਲਾਂ ਵੇਖਿਆ ਤੇ ਨਾ ਸੁਣਿਆ ਹੈ।
ਹੋਏ ਮਨ ਪੀਰੂ ਕੋ ਹਕਾਰਿਓ ਹੈ ਵਜ਼ੀਰ ਕੋ,
ਹੁਣ ਡਰਦਾ ਮਨ 'ਚ ਕਾਇਰਤਾ ਦੇ ਨਾਲ ਵੀ ਮੈਂ ਕਿਵੇਂ ਲੜਾਂ ਉਹਨਾਂ ਦੇ ਨਾਲ, ਜੇ ਫਤਿਹ ਸ਼ਾਹ ਨਹੀਂ ਜਿੱਤ ਸਕਿਆ ਮੈਂ ਕਿਹੜਾ ਜਿੱਤ ਲਾਂਗਾ। ਤੋ ਭੀਮ ਚੰਦ ਕਾਇਰ ਬਣ ਕੇ ਆਪਣੇ ਮਨ 'ਚ ਇੱਦਾਂ ਡਰਦਾ ਤੇ ਡਰਦੇ ਨੇ ਇਹਨੇ ਆਪਣਾ ਇੱਕ ਵਜ਼ੀਰ ਜਿਹੜਾ ਸਭ ਤੋਂ ਸਿਆਣਾ ਵਜ਼ੀਰ ਸੀ ਭੀਮ ਚੰਦ ਦਾ, ਉਹਨੂੰ ਇਹਨੇ ਆਪਣੇ ਕੋਲ ਸੱਦਿਆ ਬੁਲਾਇਆ।
ਬਿਠਾਏ ਕਰ ਤੀਰ ਬੀਰ ਆਪਣੇ ਬੁਲਾਏ, ਔਰ
ਆਪਣੇ ਵਜ਼ੀਰ ਨੂੰ ਅਹਿਲਕਾਰ ਨੂੰ ਕੋਲ ਬਿਠਾ ਕੇ ਕੁਝ ਹੋਰ ਜਿਹੜੇ ਇਹਦੇ ਸੂਰਮੇ ਸਨ ਜਾਂ ਇਹਦੇ ਮੰਤਰੀ ਸੀ ਸਲਾਹਕਾਰ ਸਨ ਉਹਨਾਂ ਨੂੰ ਵੀ ਆਪਣੇ ਕੋਲ ਬੁਲਾ ਕੇ ਬਿਠਾ ਕੇ ਇਹਨੇ ਇੱਕ ਮੀਟਿੰਗ ਸੱਦੀ, ਇਹਨੇ ਇੱਕ ਸਭਾ ਸੱਦੀ ਆ ਤੇ ਉਹਦੇ ਵਿੱਚ ਬਹਿ ਕੇ ਵਿਚਾਰ ਕਰਨ ਲੱਗੇ ਹਨ।
ਬੂਜੋ ਸਭ ਸੰਗ ਅਬ ਕਰੇ ਕੌਣ ਢੰਗ ਕਹੋ,
ਸਾਰੀ ਸਭਾ ਨੂੰ ਸੱਦ ਕੇ ਭੀਮ ਚੰਦ ਪੁੱਛਦਾ ਦੱਸੋ ਵੀ ਹੁਣ ਆਪਾਂ ਕਿਹੜਾ ਢੰਗ ਕਰੀਏ, ਕੀ ਕਰਨਾ ਚਾਹੀਦਾ ਹੁਣ ਸਾਨੂੰ। ਪਹਿਲਾਂ ਇਹਨੇ ਆਪਣੇ ਅੰਦਰ ਦੀ ਗੱਲ ਨਹੀਂ ਦੱਸੀ ਵੀ ਮੈਂ ਲੜਨਾ ਨਹੀਂ ਚਾਹੁੰਦਾ, ਮੰਤਰੀਆਂ ਨੂੰ ਵਜ਼ੀਰਾਂ ਨੂੰ ਆਪਣਿਆਂ ਸੂਰਮਿਆਂ ਨੂੰ ਸਾਰਿਆਂ ਨੂੰ ਸੱਦ ਕੇ ਗੱਲ ਕਰਦਾ, ਕਹਿੰਦਾ ਦੱਸੋ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ। ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਨਗਰ ਆਨੰਦਪੁਰ ਸਾਹਿਬ ਆ ਗਏ ਹਨ, ਉਹਨਾਂ ਨੇ ਆਪਣੇ ਕੋਲ ਵੱਡੀ ਭਾਰੀ ਫੌਜ ਭਰਤੀ ਕੀਤੀ ਤੇ ਅੱਗੇ ਹੋਰ ਕਰੀ ਜਾ ਰਹੇ ਨੇ।
ਪ੍ਰਜਾ ਸੁਖ ਭੰਗ ਪਇਓ ਆਪਣੀ ਸਗਲ ਠੌਰ,
ਔਰ ਸਾਡੀ ਪ੍ਰਜਾ ਦੁਖੀ ਹੋ ਰਹੀ ਹੈ, ਪਿੰਡਾਂ ਦੇ ਲੋਕ ਨਗਰਾਂ ਦੇ ਲੋਕ ਉਹ ਆ ਕੇ ਰੋਜ਼ ਕਿਸੇ ਨਾ ਕਿਸੇ ਪਿੰਡ ਤੋਂ ਪੰਚਾਇਤ ਆਉਂਦੀ ਹੈ, ਆ ਕੇ ਸਾਡੇ ਕੋਲ ਪੁਕਾਰ ਕਰਦੇ ਨੇ, ਦੁਖੀ ਹੁੰਦੇ ਨੇ, ਫਰਿਆਦੀ ਹੁੰਦੇ ਨੇ।
ਜੰਗ ਹੁਣ ਨਾ ਬਣੇ ਰਸ ਰੰਗ ਹੁਣ ਨਾ ਬਣੇ,
ਇਹਦਾ ਜੰਗ ਤਾਂ ਆਪਾਂ ਕਰ ਨਹੀਂ ਸਕਦੇ ਗੁਰੂ ਜੀ ਨਾਲ, ਨਾ ਹੀ ਆਪਣੇ ਕੋਲ ਜੰਗ ਕਰਨ ਦੀ ਸਮਰੱਥਾ ਇਸ ਵੇਲੇ, ਕਿਉਂਕਿ ਹੁਣੇ ਜੰਗ ਲੜ ਕੇ ਆਏ ਹਾਂ ਆਪਾਂ ਤੇ ਉੱਥੇ ਵੇਖ ਹੀ ਲਿਆ ਜੰਗ ਕਰਕੇ ਵੀ ਆਪਾਂ ਉਹਨਾਂ ਦੇ ਬਰਾਬਰ ਜੰਗ 'ਚ ਨਹੀਂ ਪੁੱਜ ਸਕਦੇ। ਆਪਾਂ ਕੋਈ ਇੱਦਾਂ ਦੀ ਗੱਲ ਕਰੀਏ ਵੀ ਉਹਨਾਂ ਨਾਲ ਰਸ ਬਣ ਜਾਏ, ਉਹਨਾਂ ਨਾਲ ਪ੍ਰੇਮ ਬਣ ਜੇ, ਆਪਣੀ ਇਹ ਲੜਾਈ ਪੜ੍ਹਾਈ ਖਤਮ ਹੋ ਜਾਵੇ।
ਕੁਛ ਮੋਨ ਹੁਣਾ ਬਣੇ ਨਿਤ ਮਾਚਿਤ ਆਦਿ ਕਰੋਰ,
ਕਹਿੰਦੇ ਰੰਗ ਵਾਲੀ ਵੀ ਗੱਲ ਕੋਈ ਨਹੀਂ, ਜੰਗ ਵਾਲੀ ਵੀ ਗੱਲ ਕੋਈ ਨਹੀਂ, ਤੇ ਚੁੱਪ ਰਿਹਾ ਵੀ ਗੱਲ ਨਹੀਂ ਬਣਦੀ, ਕਿਉਂਕਿ ਰੋਜ਼ ਕਿਤੇ ਨਾ ਕਿਤੇ ਮਾਰ ਬਕਾਰਾ ਹੋ ਰਿਹਾ, ਰੋਜ਼ ਹੀ ਪੰਚਾਇਤ ਵਿੱਚ ਪਿੰਡਾਂ ਦੇ ਵਿੱਚ ਲੋਕ ਇਕੱਠੇ ਹੋ ਕੇ ਆਉਂਦੇ ਆ, ਜੇ ਆਪਾਂ ਉਹਨਾਂ ਦੀ ਪੁਕਾਰ ਨਾ ਸੁਣੀ ਤੇ ਸਾਰੀ ਪੰਚਾਇਤਾਂ ਜਿੰਨੀਆਂ ਪਿੰਡਾਂ ਦੀਆਂ ਨੇ ਉਹ ਆਪਣੇ ਤੋਂ ਬਾਗੀ ਹੋ ਜਾਣਗੇ, ਉਹ ਬਗਾਵਤ ਕਰਨਗੇ ਵੀ ਸਾਡਾ ਰਾਜਾ ਸਾਡੀ ਗੱਲ ਨਹੀਂ ਸੁਣਦਾ। ਕਹਿੰਦਾ ਫਿਰ ਆਪਾਂ ਹੁਣ ਕੀ ਕਰੀਏ, ਨਾ ਜੰਗ ਲੜ ਸਕਦੇ ਹਾਂ, ਨਾ ਹੀ ਉਹਨਾਂ ਦੇ ਨਾਲ ਹੁਣ ਆਪਣਾ ਕੋਈ ਪ੍ਰੇਮ ਦੀ ਗੱਲ ਹੈ ਵੀ ਜਾ ਕੇ ਪ੍ਰੇਮ ਦੀ ਗੱਲ ਨਾਲ ਉਹਨਾਂ ਨਾਲ ਬੇਨਤੀ ਕਰੀਏ, ਤੇ ਚੁੱਪ ਰਿਹਾ ਵੀ ਗੱਲ ਨਹੀਂ ਬਣਦੀ, ਹੁਣ ਕੀ ਕਰਨਾ ਚਾਹੀਦਾ ਹੈ।
ਕਹੋ ਕਹਾਂ ਕਰੇ ਜੋ ਕਲਿਸ਼ਨ ਕੋ ਹਰੇ ਅਬ,
ਦੱਸੋ ਵਜ਼ੀਰੋ ਤੁਸੀਂ ਦੱਸੋ, ਸਾਰੇ ਸਿਆਣੇ ਮੰਤਰੀ ਹੋ ਸਲਾਹਕਾਰ ਹੋ, ਤੁਹਾਡੀ ਡਿਊਟੀ ਇਹ ਹੈ ਕਿ ਚੰਗੀ ਸਲਾਹ ਦੇਣੀ, ਤੁਸੀਂ ਹੁਣ ਦੱਸੋ ਕੀ ਕਰੀਏ ਜਿਹਦੇ ਨਾਲ ਇਹ ਸਾਰਾ ਕਲੇਸ਼ ਹਰਿਆ ਜਾਵੇ, ਜਿਹਦੇ ਨਾਲ ਇਹ ਸਾਰਾ ਦੁੱਖ ਦੂਰ ਹੋ ਜਾਵੇ।
ਕਹਾਂ ਲੱਗ ਡਰੇ ਹੀਰ ਸੋਡੀ ਬੰਸ ਸੀਸ ਮੋਰ।
ਕਹਿੰਦੇ ਕਿੱਥੇ ਤੱਕ ਡਰਦੇ ਰਵਾਂਗੇ, ਕਦੋਂ ਤੱਕ ਡਰੀਏ, ਆਖਿਰਕਾਰ ਉਹ ਸੋਢੀਆਂ ਦੀ ਕੁੱਲ ਦੇ ਸਿਰਮੌਰ ਨੇ, ਆਪਾਂ ਉਹਨਾਂ ਨਾਲ ਜੰਗ ਵੀ ਨਹੀਂ ਕਰ ਸਕਦੇ ਹੁਣ, ਤੇ ਨਾ ਹੀ ਉਹਨਾਂ ਨਾਲ ਸਾਡੀ ਪ੍ਰੇਮ ਦੀ ਕੋਈ ਸਾਂਝ ਰਹੀ ਹੈ। ਪਹਿਲਾਂ ਤਾਂ ਚਲੋ ਜੰਗ ਲੜਨ ਤੋਂ ਪਹਿਲਾਂ ਉਹਨਾਂ ਨਾਲ ਸਾਡੀ ਕੋਈ ਗੁਫ਼ਤਗੂ ਤਾਂ ਹੁੰਦੀ ਸੀ, ਦੋ ਬੰਦੇ ਆਪਾਂ ਭੇਜ ਦਿੰਦੇ ਸੀ, ਕਦੇ ਉਹ ਭੇਜ ਦਿੰਦੇ ਸੀ, ਗੱਲਬਾਤ ਹੁੰਦੀ ਸੀ। ਹੁਣ ਆਪਣੀ ਗੱਲਬਾਤ ਵੀ ਰੁਕੀ ਹੋਈ ਹੈ, ਤੇ ਹੁਣ ਕੀ ਕਰੀਏ, ਉਹਦੀ ਸਲਾਹ ਸਾਨੂੰ ਦਿਓ।
ਸੁਣ ਕੇ ਵਜ਼ੀਰ ਬੈਠਿਓ ਤੀਰ ਦੀਨ ਤੀਰ ਔਰ।
ਜਿਹੜਾ ਸਭ ਤੋਂ ਸਿਆਣਾ ਵਜ਼ੀਰ ਸੀ ਰਾਜੇ ਭੀਮ ਚੰਦ ਦਾ, ਉਹ ਸੁਣ ਕੇ ਕੋਲ ਬਹਿ ਗਿਆ। ਰਾਜੇ ਭੀਮ ਚੰਦ ਨੂੰ ਫਿਕਰਮੰਦ ਵੇਖ ਕੇ ਵਜ਼ੀਰ ਨੇ ਪਹਿਲਾਂ ਰਾਜੇ ਭੀਮ ਚੰਦ ਨੂੰ ਧੀਰਜ ਦਿੱਤਾ। ਉਹਨੇ ਵੇਖਿਆ ਵੀ ਇਹਨੂੰ ਧੀਰਜ ਦੀ ਲੋੜ ਹੈ, ਇਹ ਡਰਿਆ ਹੋਇਆ, ਮਨ ਵਿੱਚ ਸਹਿਮਿਆ ਹੋਇਆ ਵੀ ਕੀ ਕਰਾਂ, ਮੇਰੀ ਪਰਜਾ ਮੇਰੇ ਤੋਂ ਬਾਗੀ ਹੋ ਰਹੀ ਹੈ। ਤਾਂ ਉਸ ਵੇਲੇ ਵਜ਼ੀਰ ਨੇ ਇਹਨੂੰ ਧੀਰਜ ਦਿੱਤਾ ਹੈ।
ਤਾਂ ਜੋ ਬਹੁ ਪੀਰ ਗੁਰ ਪੀਰਨ ਕੋ ਪੀਰ ਜਾਨ।
ਉਹ ਵਜ਼ੀਰ ਸ਼ਰਧਾਲੂ ਸੀ ਗੁਰੂ ਘਰ ਦਾ, ਉਹਨੇ ਪਹਿਲਾਂ ਵੀ ਗੁਰੂ ਸਾਹਿਬ ਦੀ ਬਹਿਮਾ ਕਰਕੇ ਇਹਨੂੰ ਸਰਵਣ ਕਰਾਈ ਸੀ। ਕਹਿਣ ਲੱਗਾ ਰਾਜਾ ਭੀਮ ਚੰਦ, ਗੁਰੂ ਸਾਹਿਬ ਜੀ ਪੀਰਾਂ ਦੇ ਪੀਰ ਨੇ, ਤੇ ਤੂੰ ਆਪਣੇ ਹਿਰਦੇ ਦੀ ਪੀੜ ਛੱਡ ਦੇ, ਤਿਆਗ ਦੇ, ਕਲਗੀਧਰ ਜੀ ਪੀਰਾਨ ਪੀਰ ਹਨ।
ਮਿਲਨ ਪਲੇਰੋ ਅਬ ਨੀਕੋ ਮਤ ਮੇਰੋ ਸ਼ੁਭ।
ਮੇਰੀ ਮਤ ਤਾਂ ਇਹ ਹੈ ਵੀ ਉਹਨਾਂ ਨਾਲ ਮਿਲਣਾ ਚਾਹੀਦਾ। ਉਹਨਾਂ ਨੇ ਆਪਣੇ ਲਈ ਦਰਵਾਜ਼ੇ ਬੰਦ ਥੋੜੀ ਕੀਤੇ ਆ ਵੀ ਅਸੀਂ ਜਾ ਨਹੀਂ ਸਕਦੇ, ਉਹਨਾਂ ਦੇ ਦਰਵਾਜ਼ੇ ਤਾਂ ਚਾਰਾਂ ਦਿਸ਼ਾਵਾਂ ਵੱਲ ਖੁੱਲੇ ਨੇ, ਜਦੋਂ ਮਰਜ਼ੀ ਕੋਈ ਵੀ ਉਹਨਾਂ ਦੀ ਸ਼ਰਨ 'ਚ ਜਾ ਸਕਦਾ, ਪਰ ਜਾਵੇ ਝੁੱਕ ਕੇ, ਅੜ ਕੇ ਜਾਵੇ, ਤੇ ਫਿਰ ਉਹਨਾਂ ਵਾਸਤੇ ਉਹਨਾਂ ਨੇ ਉਸੇ ਤਰ੍ਹਾਂ ਦਾ ਪ੍ਰਬੰਧ ਕੀਤਾ। ਪਰ ਜੇ ਕੋਈ ਝੁੱਕ ਕੇ ਆਵੇ ਤੇ ਚਾਰਾਂ ਦਿਸ਼ਾਵਾਂ 'ਚੋਂ ਚਾਰਾਂ ਵਰਣਾਂ 'ਚੋਂ ਕੋਈ ਵੀ ਉਹਨਾਂ ਦੀ ਸ਼ਰਨ ਆ ਜਾਏ। ਕਹਿੰਦੇ ਆਪਾਂ ਨੂੰ ਚਾਹੀਦਾ ਕਿ ਉਹਨਾਂ ਦੇ ਨਾਲ ਮਿਲ ਕੇ ਮੁਲਾਕਾਤ ਕਰੀਏ, ਉਹਨਾਂ ਨਾਲ ਗੱਲਬਾਤ ਕਰੀਏ।
ਪ੍ਰਭੂ ਕੇ ਦਰਸ ਹੀਰੋ ਚਲੋ ਚਿੱਤ ਚਿੰਤ ਹਾਨ।
ਇਹ ਰਾਜਾ ਭੀਮ ਚੰਦ, ਤੈਨੂੰ ਜਾਣਾ ਚਾਹੀਦਾ ਉਹਨਾਂ ਦੀ ਸ਼ਰਨ 'ਚ। ਉਹ ਰੱਬ ਨੇ ਇਸ ਧਰਤੀ ਤੇ ਪ੍ਰਤੱਖ ਪਰਮੇਸ਼ਰ ਨੇ, ਤੇ ਉਹਨਾਂ ਦੇ ਦਰਸ਼ਨ ਕਰਕੇ ਤੈਨੂੰ ਆਪਣੇ ਹਿਰਦੇ ਦੀ ਚਿੰਤਾ ਦੂਰ ਕਰਨੀ ਚਾਹੀਦੀ ਹੈ। ਜਦੋਂ ਤੂੰ ਉਹਨਾਂ ਦੇ ਦਰਸ਼ਨ ਕਰੇਗਾ, ਤੇਰੇ ਚਿੱਤ ਦੀ ਚਿੰਤਾ ਦੂਰ ਹੋ ਜਾਵੇਗੀ।
ਸੁੱਖ ਨਾ ਬਖੇਰੇ ਵਿੱਚ ਦੁਖੀ ਹੋਏ ਊਚ ਨੀਚ।
ਇਹ ਰਾਜਾ, ਲੜਾਈਆਂ 'ਚ ਸੁੱਖ ਥੋੜੀ ਹੁੰਦਾ, ਜਦੋਂ ਲੜਾਈ ਹੁੰਦੀ ਆ, ਜੰਗ ਯੁੱਧ ਹੁੰਦੇ ਨੇ, ਉਹਨਾਂ ਜੰਗਾਂ ਯੁੱਧਾਂ 'ਚ ਸੁੱਖ ਨਹੀਂ ਹੋਇਆ ਕਰਦੇ। ਭਾਵੇਂ ਕੋਈ ਜਿੰਨਾ ਮਰਜ਼ੀ ਤਾਕਤਵਰ ਹੋਵੇ, ਭਾਵੇਂ ਕੋਈ ਜਿੰਨਾ ਮਰਜ਼ੀ ਬਲਵਾਨ ਹੋਵੇ ਜੰਗ ਦੇ ਮੈਦਾਨ ਵਿੱਚ, ਪਰ ਜੰਗ ਦੇ ਮੈਦਾਨਾਂ ਤੋਂ ਬਾਅਦ ਤੇ ਪਹਿਲਾਂ ਵੀ ਤੇ ਸਮੇਂ ਦੇ ਜਦੋਂ ਜੰਗ ਹੁੰਦੇ ਹੈ, ਉਦੋਂ ਲੋਕ ਸੁਖੀ ਨਹੀਂ ਹੁੰਦੇ, ਉਦੋਂ ਬੜੀਆਂ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਬਖੇੜਿਆਂ ਵਿੱਚ ਸੁੱਖ ਨਹੀਂ ਹੁੰਦਾ, ਬਖੇੜਿਆਂ ਵਿੱਚ ਸ਼ਾਂਤੀ ਨਹੀਂ ਹੁੰਦੀ। ਤੈਨੂੰ ਇਹ ਜੰਗ ਯੁੱਧ ਦਾ ਖਿਆਲ ਛੱਡ ਕੇ ਉਹਨਾਂ ਦੀ ਸ਼ਰਨ 'ਚ ਜਾਣਾ ਚਾਹੀਦਾ ਹੈ।
ਨੇਹ ਨੀਰ ਸੀਚ ਵਾਦੇ ਮੋਦ ਤਾਰੂਲੀ ਮਹਾਨ।
ਤੂੰ ਪ੍ਰੇਮ ਦੇ ਜਲ ਨਾਲ ਉਹਨਾਂ ਦੇ ਚਰਨਾਂ ਨੂੰ ਸਿੰਚ, ਉਹਦੇ ਨਾਲ ਤੇਰੇ ਅੰਦਰ ਇਹ ਖੁਸ਼ੀ ਦਾ ਦਰਖਤ ਵਧੇਗਾ। ਪ੍ਰੇਮ ਦੇ ਜਲ ਨਾਲ ਜਦੋਂ ਸਿੰਚੇਗਾ ਇਸ ਗੱਲ ਨੂੰ ਕਿ ਯਾਨੀ ਕਿ ਗੁਰੂ ਸਾਹਿਬ ਦੇ ਘਰ ਨਾਲ ਨੇਹ ਰੱਖੇਗਾ, ਤੇ ਤੇਰੇ ਅੰਦਰ ਖੁਸ਼ੀ ਦਾ ਦਰਖਤ ਜਿਹੜਾ ਉਹ ਸਫੁਰਤ ਹੋਵੇਗਾ। ਜਿਵੇਂ ਦਰਖਤ ਦੀ ਜੜ ਨੂੰ ਪਾਣੀ ਪਵੇ ਤੇ ਦਰਖਤ ਹਰਾ ਹੁੰਦਾ, ਇਸੇ ਤਰ੍ਹਾਂ ਜੇ ਗੁਰੂ ਘਰ ਨਾਲ ਨੇਹ ਕਰੇਗਾ ਤੇ ਤੇਰੇ ਅੰਦਰ ਖੁਸ਼ੀ ਦਾ ਜਿਹੜਾ ਦਰਖਤ ਹੈ ਉਹ ਖਿੜੇਗਾ, ਹਰਾ ਭਰਾ ਹੋਵੇਗਾ।
ਪ੍ਰਜਾ ਆਰ ਆਪਣੀ ਕਲਿਆਣ ਕੋ ਪਛਾਣ ਕਰ।
ਇਹ ਰਾਜਾ, ਤੂੰ ਆਪਣੀ ਤੇ ਆਪਣੀ ਪ੍ਰਜਾ ਦੀ ਕਲਿਆਣ ਵਿਚਾਰ, ਤੇਰਾ ਤੇ ਤੇਰੀ ਪ੍ਰਜਾ ਦਾ ਹਿੱਤ ਕਾਹਦੇ ਵਿੱਚ ਹੈ? ਚੜਕਿਆ ਨੇ ਪੁੱਛਿਆ ਸੀ ਚੜਕਿਆ ਨੂੰ ਕਿ ਰਾਜੇ ਦਾ ਹਿੱਤ ਕਿਹਦੇ ਵਿੱਚ ਹੈ, ਤੇ ਜਵਾਬ ਸੀ ਕਿ ਰਾਜੇ ਦਾ ਹਿੱਤ ਪ੍ਰਜਾ ਦੇ ਹਿੱਤ ਵਿੱਚ ਹੈ। ਰਾਜੇ ਦਾ ਹਿੱਤ ਉਹਦੀ ਪ੍ਰਜਾ ਦੇ ਹਿੱਤ ਵਿੱਚ ਹੈ। ਜੇ ਰਾਜਾ ਆਪਣੀ ਪ੍ਰਜਾ ਦਾ ਹਿੱਤ ਚਾਹੇਗਾ ਤੇ ਜੇ ਪ੍ਰਜਾ ਸੁਖੀ ਹੋਵੇਗੀ ਤੇ ਫਿਰ ਰਾਜਾ ਵੀ ਸੁਖੀ ਹੋਵੇਗਾ। तेनू अपने सुख की और अपनी प्रजा की कल्याण की चिंता करनी चाहिए है। ये अपने झूठे हंकार नू हौमे नू पट्ठे पाण लई भी मैं ताकतवर हाँ, मैं राजा, मेरे कोल फौजा ने, वह तू वेख ही लिया वड्डियां फौजा का की हाल होया पंघाणी दे जंग विच। इस करके गुरु घर दे नाल श्रद्धा रख, भावना रख, प्रेम रख। वह गुरु पीर ने गुरु पीरां नाल लड़ीदा नहीं, गुरु पीरां दे नाल प्रेम भाव ते श्रद्धा रखी दी है। ते जे तू अपनी कल्याण चाहना, अपनी प्रजा की कल्याण चाहना, तो फिर गुरु गोबिंद सिंह साहब की शरण च चला जा।
बैर तज दीजिए ना खीजिए विचारवान।
अपने अंदर का बैर विरोध छड दे, ते बैर छड के उना प्रति हिरदे विच सुहिरद भाव रख लै, और अपनी खीज छड दे, विचारवान बन। राजा भीम चंद अपनी बुद्धि नूं, जिवें आपां आम कहिंदे अकल नूं हथ मार, उहने इस शब्द नूं वजीर ने घुमा के कहा कि राजा भीम चंद विचारवान बन, यानी कि अकल नूं हथ मार, इस गल नूं चंगी तरह विचार।
बैठे नर आन जे सब हूं बखान कीन।
जिहड़े होर भी उत्थे लोक आए बैठे सी, जिन्हां ने वेख ले सी डाढे हथ, क्योंकि खालसा जी तुसी जंग दे मैदान च बलवान हो, जे तुसी रणभूमि विच बलवान हो, ते तुहाडे बल नूं वेख के तां दुश्मन तुहाडे नाल आ के टेबल ते बह के गल करन लई मनदा। टेबल ते भी दुश्मन आ के बह के गल तां करेगा जो वेख लेगा भी बल वाले ने, कमजोर बंदे नूं तां उदां ही नहीं कोल बिठा के कोई राजी हुंदा। जदों हुण करड़े हथ, पहलां तां इहनां नूं भुलेखा सी वी इह की लड़नगे साडे नाल, पर जदों पंघाणी दे जंग दा दृश्य वेख लिया ते हुण नरम होए फिरदे आ सारे। जिहड़े वजीर जिहड़े अफसर पहलां राजे भीम चंद नूं बड़ी फूंक छकाउंदे सी, कहिंदे सी असीं मार मुकावांगे उहनां नूं, हुण उह सारे कह रहे ने ना राजा लड़ना नहीं चाहीदा, लड़ाई विच भला नहीं हुंदा, लड़ाई विच किसे नूं सुख प्राप्त नहीं हुंदा, लड़ाइयां विच लोक परेशान हुंदे ने, लड़ाइयां च पैसा खराब हुंदा, लड़ाइयां विच देश सहम चा जांदे है, लोक उह देश छड के दूसरे देशां नूं चले जांदे है वी इस देश च जंग चल रहा, लड़ाई चल रही है। हाँ जी,
पाखत वजीर निको मत सुखदायको।
सारे वजीरां ने, जिहड़ा वजीर गुरु घर दा श्रद्धालु सी, उहदियां गल्लां सुन के सब ने इहदी गल च हामी भरी। कहण लगे जी वड्डे सियाणे वजीर ने, इहनां ने जिहड़ी जिहड़ी गल कही है बिलकुल सही वा दुरुस्त कही है।
भेजिए वकील को सुशील को जनायता।
कहिंदे अपना कोई सियाणा वकील भेजिए गुरु गोबिंद सिंह साहब कोल, जिहड़ा तेरे वल्लों सुशील सुभा नूं जनावे, जिहड़ा इह जनावे कि राजे भीम चंद दे मन विच गुरु घर प्रति कोई वैर विरोध नहीं, राजा भीम चंद गुरु घर दा श्रद्धालु है, इदां दी गल जनावे गुरु गोबिंद सिंह साहब जी दे पास जाके, कोई इदां दा वकील भेजिए।
संद कर आए है ना होए जंग काए को।
जिहड़ा जाके गुरु साहब नाल संधि करके आवे तां जो दुबारा जंग युद्ध ना होवे, ਤਾਂ ਜੋ ਦੁਬਾਰਾ ਇਸ ਤਰ੍ਹਾਂ ਦੀ ਲੜਾਈ ਪੜਾਈ ਨਾ ਹੋਵੇ। ਆਲੇ ਤੱਕ ਪੰਘਾਣੀ ਦੇ ਜੰਗ ਵਿੱਚ ਸੂਰਮਿਆਂ ਦੇ ਖੂਨ ਦੀ ਗੰਧ ਉੱਠਦੀ ਹੈ, ਜਿਸ ਗੰਧ ਨਾਲ ਦੂਰ ਦੂਰ ਤੱਕ ਦੇ ਇਲਾਕੇ ਦੇ ਲੋਕ ਪਰੇਸ਼ਾਨ ਹਨ। ਜੇ ਉਹੀ ਹਾਲਾਤ ਇੱਥੇ ਬਣ ਗਏ ਖਬਰੇ ਕੀ ਹੋਵੇਗਾ। ਕਹਿੰਦੇ ਇਸ ਕਰਕੇ ਗੁਰੂ ਜੀ ਨਾਲ ਸੰਧੀ ਕਰਕੇ ਆਵੇ, ਕੋਈ ਇੱਦਾਂ ਦਾ ਵਕੀਲ ਭੇਜੋ ਜਿਹੜਾ ਸਿਆਣੀ ਗੱਲ ਕਰੇ।
ਸੁਣੋ ਆਵ ਨੀਪ ਨਿਤ ਬਸਨ ਸਮੀਪ ਕੋ ਹੈ।
ਨਾਲੇ ਵੀ ਕਿਹਾ ਹੈ ਰਾਜਾ, ਗੁਰੂ ਗੋਬਿੰਦ ਸਿੰਘ ਸਾਹਿਬ ਕੋਈ ਦੂਰ ਥੋੜੀ ਰਹਿੰਦੇ ਹੈ, ਉਹ ਹਰ ਵੇਲੇ ਤੇਰੇ ਨੇੜੇ ਵਸਦੇ ਨੇ, ਜਿਹੜੇ ਤੇਰੀ ਰਿਆਸ ਦੀਆਂ ਜੜ੍ਹਾਂ ਨੇ, ਕਿਉਂਕਿ ਆਨੰਦਪੁਰ ਸਾਹਿਬ ਜਿਹੜਾ ਇਹ ਨਿਵਾਣ ਵਾਲਾ ਥਾਂ ਹੈ, ਜੜ੍ਹਾਂ ਨੇ ਕਹਿਲੂਰ ਰਿਆਸ ਦੀਆਂ, ਤੇਰੀਆਂ ਜੜ੍ਹਾਂ ਦੇ ਵਿੱਚ ਕਲਗੀਧਰ ਸਵਾਮੀ ਜੀ ਆਪਣਾ ਨਗਰ ਵਸਾ ਕੇ ਬੈਠੇ ਹਨ।
ਰਸ ਮੈਂ ਆਨੰਦ ਹੋਤ ਸਹਿਜ ਹੀ ਸੁਭਾਏ ਕੋ।
ਸਿਆਣਿਆਂ ਦੀ ਕਹਾਵਤ ਹੁੰਦੀ ਆ ਵੀ ਗੁਆਂਢੀ ਨਾਲ ਨੀ ਵਿਗਾੜੀ ਦੀ, ਕਿਉਂਕਿ ਰਿਸ਼ਤੇਦਾਰ ਨਾਲੋਂ ਵੀ ਜ਼ਿਆਦਾ ਨੇੜੇ ਗੁਆਂਢੀ ਹੁੰਦਾ। ਰਿਸ਼ਤੇਦਾਰ ਨੇ ਤਾਂ ਕੋਈ ਦੁੱਖ ਸੁੱਖ ਹੋਵੇ, ਖਬਰੇ ਕਦੋਂ ਆਉਣਾ ਕਦੋਂ ਚੱਲੇਗਾ, ਘੰਟੇ ਦੋ ਘੰਟਿਆਂ ਚਾਰਾਂ ਘੰਟਿਆਂ ਨੂੰ ਪਹੁੰਚੇ। ਗੁਆਂਢੀ ਨੇ ਝਾਟਾ ਆ ਜਾਣਾ ਕੋਈ ਦੁੱਖ ਸੁੱਖ ਹੋਵੇ, ਇਸ ਕਰਕੇ ਸਿਆਣੇ ਕਹਿੰਦੇ ਆ ਵੀ ਗੁਆਂਢ ਚ ਨਹੀਂ ਵਿਗਾੜਨੀ ਚਾਹੀਦੀ। ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਗੁਆਂਢੀ ਨੇ, ਉਹਨਾਂ ਨਾਲ ਤੈਨੂੰ ਵਿਗਾੜ ਨਹੀਂ ਕਰਨਾ ਚਾਹੀਦਾ, ਇਹੀ ਸਿਆਣਪ ਹੈ।
ਨਾ ਤੁਰ ਕਲੇਸ਼ ਕੋ ਵਿਸ਼ੇਸ਼ ਹੀ ਵਿਰਸ ਕਰੇ,
ਨਹੀਂ ਤਾਂ ਫਿਰ ਜੇ ਉਹਨਾਂ ਨਾਲ ਵਿਗਾੜ ਕਰੇਗਾ ਤੇ ਫਿਰ ਉਹ ਵਿਗੜਿਆਂ ਨਾਲ ਵਿਗੜ ਕੇ ਰਹਿੰਦੇ ਆ। ਪ੍ਰੇਮ ਕਰੇਗਾ ਤੇ ਪ੍ਰੇਮ ਕਰਨ ਵਾਲਿਆਂ ਨਾਲ ਦੁੱਗਣਾ ਚੁੱਗਣਾ ਪ੍ਰੇਮ ਕਰਦੇ ਆ, ਤੇ ਜੇ ਵਿਗਾੜ ਕਰੇਗਾ ਤੇ ਫਿਰ ਅੱਗੋਂ ਵਿਗਾੜ ਹੀ ਮਿਲੇਗਾ। ਇਸ ਕਰਕੇ ਉਹ ਕਿਹੜਾ ਡਰਨ ਵਾਲੇ ਨੇ ਵੀ ਜੇ ਤੂੰ ਉਹਨਾਂ ਨੂੰ ਘੂਰੇ ਤੇ ਵੀ ਡਰ ਕੇ ਬਹਿ ਜਾਣਾ ਉਹਨਾਂ ਨੇ, ਜੇ ਤੂੰ ਏਦਾਂ ਦੀ ਬਿਰਤੀ ਰੱਖੇਗਾ ਡਰਾਉਣ ਵਾਲੀ ਤੇ ਡਰ ਉਹਨਾਂ ਦੀ ਖੱਲੜੀ ਚ ਕੋਈ ਨੀ ਗਾ। ਸੁਪਨੇ ਵਿੱਚ ਵੀ ਜਿਵੇਂ ਬੱਬਰ ਸ਼ੇਰ ਨਹੀਂ ਡਰਦਾ, ਏਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਦਰ ਕਦੇ ਡਰ ਦਾ ਸੰਕਲਪ ਵੀ ਨਹੀਂ ਹੈ।
ਸਤਿ ਸ੍ਰੀ ਅਕਾਲ।
ਭੈ ਹੁੰਦਾ ਕੀ ਹੈ, ਡਰ ਹਿੰਦਾ ਹੁੰਦਾ ਕੀ ਹੈ, ਇਹ ਉਹਨਾਂ ਦੇ ਅਨੁਭਵ ਵਿੱਚ ਹੀ ਨਹੀਂ ਹੈ।
ਰਈਤ ਅਸ਼ੇਸ਼ ਕੋ ਨਰੇਸ਼ ਅਰ ਪਾਏ ਕੋ।
ਏ ਰਾਜਾ, ਤੂੰ ਆਪਣੀ ਰਈਅਤ ਦਾ ਰਾਜਾ ਹੈ। ਰਾਜੇ ਦਾ ਧਰਮ ਹੈ ਆਪਣੀ ਰਈਅਤ ਨੂੰ ਸੁਖੀ ਵਸਾਉਣਾ, ਰਾਜੇ ਦਾ ਧਰਮ ਹੈ ਆਪਣੀ ਪ੍ਰਜਾ ਨੂੰ ਸੁਖੀ ਵਸਾਉਣਾ, ਉਹ ਧਰਮ ਦੀ ਪਾਲਣਾ ਕਰ।
ਸੁਣਿਓ ਭੀਮ ਚੰਦ ਨੀਕੋ ਮਾਨ ਕੈ ਬਿਲੰਦ ਮਨ।
ਰਾਜੇ ਭੀਮ ਚੰਦ ਨੇ ਜਦੋਂ ਇਹ ਸਾਰੀਆਂ ਗੱਲਾਂ ਵਜ਼ੀਰਾਂ ਦੀਆਂ ਸੁਣੀਆਂ, ਸੁਣ ਕੇ ਉਹਨੇ ਹਰ ਇੱਕ ਗੱਲ ਨੂੰ ਭਲਾ ਮੰਨਿਆ ਵੀ ਇਹ ਬਿਲਕੁਲ ਦਰੁਸਤ ਬਾਤ ਹੈ, ਵਜ਼ੀਰਾਂ ਨੇ ਜਿਹੜੀ ਸਲਾਹ ਦਿੱਤੀ ਹੈ ਬਿਲਕੁਲ ਸਹੀ ਸਲਾਹ ਦਿੱਤੀ ਹੈ।
ਕ੍ਰੋਧ ਕੋ ਨਿਕੰਦ ਕੀਨ ਦੂਤ ਕੋ ਪਠਾਇਓ ਹੈ।
ਇਹਨੇ ਆਪਣੇ ਅੰਦਰ ਦਾ ਕ੍ਰੋਧ ਛੱਡ ਕੇ ਦੂਰ ਕਰਕੇ ਇੱਕ ਸਿਆਣਾ ਦੂਤ, ਸਿਆਣਾ ਵਕੀਲ, ਜਿਹੜਾ ਗੱਲਬਾਤ ਕਰਨ ਵਿੱਚ ਸਿਆਣਾ ਹੋਵੇ, ਉਹ ਵਕੀਲ ਆਪਣੇ ਕੋਲ ਬੁਲਾਇਆ।
ਪਦ ਅਰ ਬਿੰਦ ਕਰੋ ਬੰਦ ਨਾ ਕੋ ਬੰਦ ਹੱਥ।
ਵਕੀਲ ਨੂੰ ਬੁਲਾ ਕੇ ਭੀਮ ਚੰਦ ਕਹਿੰਦਾ ਵਕੀਲ ਸਾਹਿਬ ਏਦਾਂ ਕਰੋ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਜਾਓ, ਸਭ ਤੋਂ ਪਹਿਲਾਂ ਮੇਰੇ ਵੱਲੋਂ ਹੱਥ ਜੋੜ ਕੇ ਉਹਨਾਂ ਦੇ ਚਰਨਾਂ ਤੇ ਵੰਦਨਾ ਕਰੀ, ਮੇਰੇ ਵੱਲੋਂ ਹੱਥ ਜੋੜ ਕੇ ਅਦਬ ਨਾਲ ਸਤਿਕਾਰ ਨਾਲ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਉਹਨਾਂ ਦੇ ਚਰਨਾਂ ਤੇ ਵੰਦਨਾ ਕਰੀ।
ਛਿਮਾ ਤਾਰੋ ਨਾਥ ਪੂਲ ਚੂਕ ਬਖਸ਼ਾਇਓ ਹੈ।
ਔਰ ਬੇਨਤੀ ਕਰੀ ਕਿ ਰਾਜਾ ਭੀਮ ਚੰਦ ਛਿਮਾ ਮੰਗਦਾ ਹੈ ਕਿ ਸਾਡੇ ਕੋਲੋਂ ਜੋ ਭੁੱਲ ਜੋ ਚੁੱਕ ਹੋਈ ਹੈ ਆਪ ਜੀ ਕਿਰਪਾ ਕਰਕੇ ਸਾਨੂੰ ਛਿਮਾ ਕਰ ਦਿਓ, ਮਾਫ਼ੀ ਮੰਗਦਾ ਰਾਜਾ ਭੀਮ ਚੰਦ। ਮੇਰੇ ਵੱਲੋਂ ਕਈ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਕਿ ਰਾਜਾ ਭੀਮ ਚੰਦ ਤੁਹਾਡੇ ਚਰਨਾਂ ਚੋਂ ਮਾਫ਼ੀ ਮੰਗਦਾ। ਖਾਲਸਾ ਜੀ, ਇਹ ਸਤਿਗੁਰਾਂ ਦਾ ਕਿੱਡਾ ਵੱਡਾ ਪ੍ਰਤਾਪ ਹੈ, ਜਿਹੜਾ ਰਾਜਾ ਭੀਮ ਚੰਦ ਕਹਿੰਦਾ ਸੀ ਮੈਂ ਗੁਰੂ ਜੀ ਨੂੰ ਆਪਣੀ ਰਿਆਸਤ ਵਿੱਚ ਨਹੀਂ ਰਹਿਣ ਦੇਣਾ, ਜਦੋਂ ਕਰੜੇ ਹੱਥ ਵੇਖੇ ਨਾ ਖਾਲਸੇ ਦੇ ਗੁਰੂ ਕਲਗੀਧਰ ਜੀ ਦਾ ਪ੍ਰਤਾਪ, ਉਹੀ ਭੀਮ ਚੰਦ ਹੱਥ ਜੋੜ ਕੇ ਬੇਨਤੀਆਂ ਕਰ ਰਿਹਾ ਕਿ ਮਹਾਰਾਜ ਮੇਰੀ ਭੁੱਲ ਚੁੱਕ ਛਿਮਾ ਕਰ ਦਿਓ, ਮੇਰੇ ਕੋਲੋਂ ਜੋ ਭੁੱਲ ਚੁੱਕ ਹੋਈ ਹੈ ਮੈਂ ਉਹਦੀ ਖਿਮਾ ਯਾਚਨਾ ਕਰਦਾ ਹਾਂ।
ਸੁੰਦਰ ਅਕੋਰ ਦੀਨ ਲੇਕਰ ਗਮਨ ਕੀਨ।
ਭੀਮ ਚੰਦ ਨੇ ਬੜੀਆਂ ਸੋਹਣੀਆਂ ਪਿਟਾਵਾਂ ਦਿੱਤੀਆਂ ਕਿ ਇਹ ਪਿਟਾਵਾਂ ਲੈ ਜਾ, ਇਹ ਪਿਟਾਵਾਂ ਗੁਰੂ ਸਾਹਿਬ ਦੇ ਚਰਨਾਂ ਚ ਮੇਰੇ ਵੱਲੋਂ ਅਰਪਣ ਕਰੀ, ਭੇਟਾ ਕਰੀ।
ਚੀਨ ਕੇ ਪ੍ਰਬੀਨ ਬਲੀ ਗੁਰੂ ਸ਼ਾਮ ਆਇਓ ਹੈ।
ਸਤਿਗੁਰੂ ਜੀ ਨੂੰ ਮਹਾਨ ਬਲੀ ਜਾਣ ਕੇ, ਮਹਾਨ ਪ੍ਰਤਾਪੀ ਜਾਣ ਕੇ ਰਾਜਾ ਭੀਮ ਚੰਦ ਹੁਣ ਸਤਿਗੁਰਾਂ ਦੀ ਸ਼ਰਨ ਆ ਰਿਹਾ ਹੈ, ਕਲਗੀਧਰ ਜੀ ਦੀ ਸ਼ਰਨ ਆ ਰਿਹਾ ਹੈ। ਸ਼ਰਨ ਆਉਣ ਤੋਂ ਪਹਿਲਾਂ ਇਹਨੇ ਆਪਣਾ ਵਜ਼ੀਰ ਭੇਜਿਆ ਹੈ।
ਆਨ ਕੈ ਆਨੰਦਪੁਰ ਆਨੰਦ ਬਿਲੰਦ ਹਿਰਿਓ।
ਰਾਜੇ ਭੀਮ ਚੰਦ ਦਾ ਵਕੀਲ ਆਪਣੇ ਨਾਲ ਕੁਝ ਕਹਿਲਕਾਰਾਂ ਨੂੰ ਲੈ ਕੇ ਆਨੰਦਪੁਰ ਸਾਹਿਬ ਆਇਆ, ਜਦੋਂ ਵੇਖਿਆ ਕਿ ਆਨੰਦਪੁਰ ਸਾਹਿਬ ਦਾ ਆਨੰਦ ਆਹਾ ਬੜਾ ਸੁੰਦਰ ਵਸ ਰਿਹਾ ਹੈ, ਬੜੇ ਬਾਜ਼ਾਰਾਂ ਵਿੱਚ ਰੌਣਕਾਂ ਨੇ, ਦੁਕਾਨਾਂ ਖੁੱਲੀਆਂ ਹੋਈਆਂ ਨੇ, ਬੜਾ ਸੁੰਦਰ ਵਪਾਰ ਹੋ ਰਿਹਾ, ਹਰ ਪਾਸੇ ਖੁਸ਼ੀ ਦੀ ਲਹਿਰ ਹੈ। ਕਹਿੰਦੇ ਜਦੋਂ ਵਕੀਲ ਨੇ ਆ ਕੇ ਆਨੰਦਪੁਰ ਸਾਹਿਬ ਦੀ ਰੌਣਕ ਵੇਖੀ,
ਸੁੰਦਰ ਸਥਾਨ ਮੈਂ ਸਿਵਰ ਨਿਜ ਪਾਇਓ ਹੈ,
ਖੁਸ਼ ਹੋਇਆ ਤੇ ਬੜੇ ਸੋਹਣੇ ਥਾਂ ਤੇ ਸੋਹਣੀ ਜਗ੍ਹਾ ਤੇ ਜਾ ਕੇ ਵਕੀਲ ਨੇ ਟਿਕਾਣਾ ਕੀਤਾ।
ਪੌਰ ਪਰ ਪੌਰਦਾਰ ਖਰੇ ਤਿਸ ਠੌਰ ਹੋਈ।
ਜਿਹੜੀ ਦਰਸ਼ਨੀ ਡਿਓੜੀ ਹੈ ਮਹਾਰਾਜ ਜੀ ਦੀ, ਮੁੱਖ ਡਿਓੜੀ ਦਰਸ਼ਨੀ, ਜਿੱਥੇ ਪਹਿਰੇਦਾਰ ਬਰਛਾ ਪਕੜ ਕੇ ਤਿਆਰ ਬਰ ਤਿਆਰ ਹੋ ਕੇ ਖੜੇ ਹਨ।
ਅੰਤਰ ਪਠਾਏ ਸੁਧ ਕਰੀ ਤਿੰਨ ਜਾਇ ਕੈ।
ਉੱਥੇ ਆ ਕੇ ਪਹਿਰੇਦਾਰਾਂ ਨੂੰ ਵਕੀਲ ਨੇ ਬੇਨਤੀ ਕੀਤੀ ਕਿ ਗੁਰੂ ਪਾਤਸ਼ਾਹ ਨੂੰ ਜਾ ਕੇ ਬੇਨਤੀ ਕਰੋ ਕਿ ਰਾਜੇ ਭੀਮ ਚੰਦ ਦਾ ਵਕੀਲ ਆਇਆ ਤੇ ਸਤਿਗੁਰੂ ਜੀ ਨੂੰ ਮਿਲਣਾ ਚਾਹੁੰਦਾ। ਤੋ ਇੱਕ ਪਹਿਰੇਦਾਰ ਅੰਦਰ ਗਿਆ ਕਲਗੀਧਰ ਜੀ ਦੇ ਪਾਸ, ਜੋ ਮਹਾਰਾਜ ਜੀ ਦੇ ਸੇਵਕ ਨੇ ਖਾਸ ਨਿਕਟ ਵਰਤੀ, ਉਹਨਾਂ ਨੂੰ ਜਾ ਕੇ ਜਣਾਇਆ ਕਿ ਰਾਜੇ ਭੀਮ ਚੰਦ ਦਾ ਵਕੀਲ ਮਿਲਣ ਲਈ ਆਇਆ ਹੈ।
ਸੁਨ ਗੁਰ ਤੀਰ ਨੇ ਹਕਾਰ ਲੀਨ ਤੀਰ ਤਬ
ਤੀਰ ਜੀ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਉਸੇ ਵਕਤ ਹੁਕਮ ਕੀਤਾ ਵੀ ਵਕੀਲ ਨੂੰ ਬੁਲਾ ਲਿਆ, ਉਹ ਅੰਦਰ ਵਕੀਲ ਨੂੰ ਅੰਦਰ ਆਉਣ ਦਿਓ, ਆ ਕੇ ਮਿਲ ਲਵੇ।
ਸਭਾ ਬਹੁ ਬੀਰਨ ਕੀ ਹੇਰ ਸੀਸ ਨਿਆਏ ਕੈ।
ਵਕੀਲ ਆ ਗਿਆ ਗੁਰੂ ਦਰਬਾਰ ਵਿੱਚ, ਅੱਗੇ ਮਹਾਰਾਜ ਜੀ ਦੀ ਯੋਧਿਆਂ ਦੀ ਸਭਾ ਲੱਗੀ, ਬੜੇ ਤਿਆਰ ਬਰ ਤਿਆਰ ਮੁਛਹਿਰੇ ਖੁੰਡੇ ਕੀਤੇ ਕਈ ਯੋਧਿਆਂ ਨੇ, ਚਿਹਰਿਆਂ ਦੇ ਉੱਤੇ ਬੜੇ ਸੁੰਦਰ ਪ੍ਰਕਾਸ਼ ਦਾੜੇ ਨੇ, ਸਿਰਾਂ ਤੇ ਦੁਮਾਲੇ ਨੇ, ਚੱਕਰ ਲਾਏ ਹੋਏ ਨੇ, ਹਰ ਇੱਕ ਯੋਧੇ ਦੇ ਗਾਤਰੇ 'ਚ ਸ਼੍ਰੀ ਸਾਹਿਬ ਹੈ, ਕਿਸੇ ਦੇ ਮੋਢੇ 'ਤੇ ਬੰਦੂਕ ਹੈ। ਐਨ ਤਿਆਰ ਬਰ ਤਿਆਰ ਬਹਾਦਰ ਯੋਧੇ ਕਲਗੀਧਰ ਜੀ ਦੇ ਦਰਬਾਰ 'ਚ ਬੈਠੇ, ਵਕੀਲ ਨੇ ਆ ਕੇ ਵੇਖੇ ਹਨ।
ਬੰਦਨਾ ਗਰਿੰਦ ਕੀਨ ਪਦ ਅਰਬਿੰਦ ਤੁਮ,
ਬੇਨਤੀ ਕਰਦਾ ਆਉਂਦਿਆਂ ਹੀ, ਮਹਾਰਾਜ ਰਾਜੇ ਭੀਮ ਚੰਦ ਦੀ ਬੰਦਨਾ ਪ੍ਰਵਾਨ ਕਰੋ, ਰਾਜੇ ਭੀਮ ਚੰਦ ਦੀ ਬੰਦਨਾ ਪ੍ਰਵਾਨ ਕਰੋ। ਇਹ ਕਹਿ ਕੇ ਵਕੀਲ ਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਕੁਸ਼ਲ ਪ੍ਰਸ਼ਨ ਪ੍ਰਭ ਪਾਖਿਓ ਹੈ ਬਿਠਾਏ ਕੈ,
ਮਹਾਰਾਜ ਜੀ ਨੇ ਬਿਠਾਇਆ ਤੇ ਕੁਸ਼ਲ ਪ੍ਰਸੰਨਤਾ ਪੁੱਛੀ ਹੈ।
ਕੌਣ ਕਾਜ ਰਾਜੇ ਤੁਮ ਭੇਜੋ ਹਮ ਪਾਸ ਅਬ,
ਪਾਤਸ਼ਾਹ ਜੀ ਨੇ ਸਪਸ਼ਟ ਹੀ ਪਹਿਲਾਂ ਹੀ ਕਿਹਾ, ਹਾਂ ਵਕੀਲ ਸਾਹਿਬ, ਰਾਜੇ ਭੀਮ ਚੰਦ ਨੇ ਕਿਹੜੇ ਕੰਮ ਭੇਜਿਆ ਸਾਡੇ ਕੋਲ ਤੈਨੂੰ, ਸਾਡੇ ਕੋਲ ਹੁਣ ਕੀ ਕੰਮ ਹੈ ਰਾਜੇ ਭੀਮ ਚੰਦ ਦਾ ਜੋ ਤੂੰ ਸੁਣਾਉਣ ਵਾਸਤੇ ਆਇਆ ਹੈ।
ਭੇਵ ਕੋ ਪ੍ਰਭਾਵ ਸਭ ਦੀਜੇ ਸਮਝਾਏ ਕੈ,
ਜੋ ਭੇਦ ਹੈ ਜੋ ਰਾਜੇ ਭੀਮ ਚੰਦ ਨੇ ਕਹਿ ਕੇ ਭੇਜਿਆ, ਕੱਲੀ ਕੱਲੀ ਗੱਲ ਖੋਲ ਕੇ ਇੱਥੇ ਦੱਸ ਦੇ, ਪੜਦਾ ਨਾ ਰੱਖੀ ਕਿਸੇ ਵੀ ਗੱਲ ਦਾ।
ਹੱਥ ਜੋਰ ਦੂਤ ਕਹੀ ਸੁਨੋ ਪੁਰ ਹੂਤ ਸਮ,
ਉਹ ਵਕੀਲ ਉਹ ਦੂਤ ਬੋਲਿਆ ਹੱਥ ਜੋੜ ਕੇ, ਕਹਿਣ ਲੱਗਾ ਹੇ ਇੰਦਰਾਣ ਇੰਦਰ ਗੁਰਦੇਵ, ਸੁਣੋ ਆਪ ਜੀ ਦੇ ਚਰਨਾਂ ਚ ਬੇਨਤੀ ਹੈ।
ਪ੍ਰਜਾ ਕੋ ਕਲੇਸ਼ ਤੇ ਅਸ਼ੇਸ਼ ਤੇ ਪੁਕਾਰ ਕਰ,
ਮਹਾਰਾਜ ਬਹੁਤ ਸਾਰੀ ਪ੍ਰਜਾ ਦੇ ਲੋਕ, ਬਹੁਤ ਸਾਰੇ ਪਿੰਡਾਂ ਦੇ ਲੋਕ ਉਹ ਜਾ ਕੇ ਰਾਜੇ ਭੀਮ ਚੰਦ ਕੋਲ ਪੁਕਾਰਾਂ ਕਰਦੇ ਨੇ, ਉਹਨਾਂ ਦਾ ਵੱਡਾ ਭਾਰੀ ਕਲੇਸ਼ ਰਾਜਾ ਭੀਮ ਚੰਦ ਵੇਖਦਾ ਸੁਣਦਾ।
ਜਾਏ ਦਲ ਰਾਵ ਰੋਬੀ ਗਾਰ ਕਰੇ ਬਾਰ ਬਾਰ,
ਉਹ ਲੋਕ ਇਹ ਗੱਲਾਂ ਕਰਦੇ ਨੇ ਜਾ ਕੇ ਰਾਜੇ ਭੀਮ ਚੰਦ ਕੋਲ, ਵੀ ਆਪ ਜੀ ਦੀਆਂ ਫੌਜਾਂ ਜਾਂਦੀਆਂ ਨੇ ਤੇ ਪਿੰਡਾਂ ਚ ਜਾ ਕੇ ਉਹਨਾਂ ਦਾ ਉਜਾੜਾ ਕਰਦੀਆਂ ਨੇ, ਆਪ ਜੀ ਦੀ ਫੌਜ ਜਾ ਕੇ ਪਿੰਡਾਂ ਨੂੰ ਲੁੱਟਦੀ ਹੈ, ਉਹਨਾਂ ਦੇ ਘਰਾਂ ਨੂੰ ਲੁੱਟਦੇ ਨੇ, ਏਦਾਂ ਦੀਆਂ ਗੱਲਾਂ ਉਹ ਪਿੰਡਾਂ ਦੇ ਲੋਕ ਜਾ ਕੇ ਰਾਜੇ ਭੀਮ ਚੰਦ ਕੋਲ ਕਰਦੇ ਨੇ। ਉਹਦਾ ਕਾਰਨ ਇਹ ਵੀ ਹੈ ਵੀ ਜਿਹੜੀਆਂ ਉਹ ਗੱਲਾਂ ਕਰਦੇ ਨੇ ਜਾ ਕੇ ਜਾਣ ਬੁੱਝ ਕੇ, ਉਹਨਾਂ ਨੂੰ ਇਹ ਪਤਾ ਵੀ ਗੁਰੂ ਜੀ ਦਾ ਤੇ ਰਾਜੇ ਭੀਮ ਚੰਦ ਦਾ ਆਪਸੀ ਵਿਰੋਧ ਹੈ, ਤੇ ਉਹ ਜਾਣ ਬੁੱਝ ਕੇ ਗੱਲਾਂ ਕਰਦੇ ਵੀ ਸਾਨੂੰ ਮਾਮਲਾ ਨਾ ਦੇਣਾ ਪਵੇਗਾ, ਟੈਕਸ ਨਾ ਦੇਣਾ ਪਵੇਗਾ, ਤੂੰ ਏਦਾਂ ਦੀਆਂ ਗੱਲਾਂ ਜਾ ਕੇ ਉਹ ਰਾਜੇ ਭੀਮ ਚੰਦ ਕੋਲ ਬਣਾਉਂਦੇ ਹਨ।
ਰਾਜੇ ਸੁਨ ਸਾਰ ਕੋ ਪਠਾਇਓ ਹੈ ਉਚਾਰ ਕਰ,
ਰਾਜੇ ਨੇ ਜਦੋਂ ਆਪਣੀ ਪ੍ਰਜਾ ਦੀ ਗੱਲ ਸੁਣੀ ਤੇ ਸੁਣ ਕੇ ਉਹਨੇ ਵਿਚਾਰ ਕੇ ਮੈਨੂੰ ਆਪ ਜੀ ਦੇ ਪਾਸ ਭੇਜਿਆ।
ਛੀਮਾ ਤਾਰ ਭੂਲ ਝੂਕ ਬਖਸ਼ੋ ਹਮਾਰੀ ਅਬ,
ਔਰ ਭੀਮ ਚੰਦ ਨੇ ਖਿਮਾ ਯਾਚਨਾ ਕੀਤੀ ਵੀ ਮੇਰੇ ਕੋਲੋਂ ਜਿਹੜੀ ਭੁੱਲ ਚੁੱਕ ਹੋਈ ਹੈ ਉਹ ਆਪ ਦੀ ਕਿਰਪਾ ਕਰਕੇ ਛਿਮਾ ਨਿਧੋ, ਮੈਨੂੰ ਛਿਮਾ ਕਰ ਦਿਓ।
ਹਿਰਦੈ ਤੇ ਬਿਸਾਰੋ ਸਭ ਕੋਪ ਜੋ ਉਦਾਰ ਕਰ,
ਪੁਰਾਣੀਆਂ ਗੱਲਾਂ ਜਿੰਨੀਆਂ ਵੀ ਹੋਈਆਂ ਨੇ ਉਹ ਆਪਣੇ ਹਿਰਦੇ ਚੋਂ ਵਿਸਾਰ ਕੇ ਗੁੱਸਾ ਛੱਡ ਦਿਓ ਤੇ ਦਇਆ ਦੇ ਘਰ ਵਿੱਚ, ਰਹਿਮ ਦੇ ਘਰ ਵਿੱਚ ਆ ਜਾਓ।
ਦੁਐਸ਼ ਕੋ ਪ੍ਰਹਾਰ ਕਰ ਸੰਦ ਕੋ ਵਿਚਾਰ ਕਰ,
ਰਾਜਾ ਭੀਮ ਚੰਦ ਚਾਹੁੰਦਾ ਵੀ ਜਿਹੜੀ ਪਹਿਲੀ ਦੁਐਸ਼ ਤੁਹਾਡੇ ਨਾਲ ਬਣੀ ਹੋਈ ਹੈ ਉਸ ਦੁਐਸ਼ ਨੂੰ ਉਹ ਵੀ ਛੱਡ ਦੇਗਾ, ਤੁਸੀਂ ਵੀ ਛੱਡ ਦਿਓ, ਤੇ ਦੁਐਸ਼ ਨੂੰ ਛੱਡ ਕੇ ਉਹ ਤੁਹਾਡੇ ਨਾਲ ਸੰਧੀ ਕਰਨਾ ਚਾਹੁੰਦਾ ਹੈ।
ਬਸੀਏ ਬਿਹਾਰ ਕਰ ਭਾਵ ਤੇ ਸ਼ਿਕਾਰ ਕਰ,
ਆਪ ਜੀ ਜਿਵੇਂ ਮਰਜ਼ੀ ਵਿਵਹਾਰ ਕਰੋ, ਸ਼ਿਕਾਰ ਖੇਡੋ, ਪਰ ਸੰਧੀ ਕਰ ਲੋ ਰਾਜੇ ਭੀਮ ਚੰਦ ਨਾਲ।
ਦੂਤ ਸੁਣ ਲੈ ਹੋ ਨਿਜ ਰਾਜੇ ਕਹਿ ਦਿਓ ਸਭ,
ਜਦੋਂ ਵਕੀਲ ਨੇ ਗੱਲਾਂ ਕਹੀਆਂ ਸੁਣ ਕੇ ਕਲਗੀਧਰ ਜੀ ਕਹਿੰਦੇ, ਦੂਤ ਜੀ ਵਕੀਲ ਸਾਹਿਬ ਸੁਣੋ, ਜਾ ਕੇ ਆਪਣੇ ਰਾਜੇ ਨੂੰ ਕਹਿ ਦਿਓ।
ਕਾਰਨ ਅੱਛੇ ਹੋ ਦੁਐਸ਼ ਹੂੰ ਕੋ ਤਿੰਨ ਕੀਨੀਓ,
ਕਿ ਦੁਐਸ਼ ਦੀ ਸ਼ੁਰੂਆਤ ਰਾਜੇ ਭੀਮ ਚੰਦ ਨੇ ਕੀਤੀ ਹੈ, ਸਾਡੇ ਵੱਲੋਂ ਕੋਈ ਦੁਐਸ਼ ਨਹੀਂ। द्वैश की जिहड़ी आरंभता है वह राजे भीम चंद ने कीती आ, कारण उहदे वल्लों पैदा होए ने।
अनिक परपंच रच बंचक ज्यों चाहे चित,
जिहने बड़े परपंच रच के ठगां वांगू सानू ठगण दा यतन कीता।
रंचक विचार कर क्यों नहि चीनियो,
उहने रंचक जिन्नी भी विचार नहीं कीती भी मैं जिन्हां नू ठगण लगा भी उह कौण ने, सानू परपंच करके ठगना चाहुंदा सी, मिठियां मिठियां गल्लां करके साडे कोलो हाथी लजाना चाहुंदा सी, साडा तंबू लजाना चाहुंदा सी भी मुड़ के मुकर जांगा, कि सानू पता नहीं वो की कर रहा। उहने आप शुरुआत कीती आ, द्वैश उहने रंभी है।
कुंचिर प्रसादी हेत छल्यो चाहे बार बार,
प्रसादी हाथी लजाण लई उहने किन्ने लल्ले पब्बे लाए, तुसी वेख्या नहीं गा उन्हें किन्ने प्रकार दे छल फरेब रचे, किन्ने प्रकार दे कपट रच के साडे कोल हाथी लजाना चाहिया।
कपटी कुटल जान नहीं हम दीनियो,
सानू पता सी भीम चंद कपटी है कुटल है, इस करके असी उन्हूं हाथी नहीं दिता, जेड़िया चीजा उन्हें मंगिया असी उन्हूं नहीं दित्तिया।
सार मोर देश में प्रवेश पाए जाए का,
फिर असी ये कलेश छड़ के माता जी दे कहण ते सिरमौर रियास चले गए, पौंटा साहब जाके उथे असी अपना जाके निवास कीता।
तहां पी खुटाई ठान खोट में प्रबीनियो,
उथे भी इन्हे खुटाई कीती आ, इन्हे आरंभता कीती, असी तां नहीं लड़ाई छेड़ी। पातशाह कहते असी तो आनंद नाल दूजी रियास च जा बैठे सां, उत्थे भी छेड़ा इन्हें छेड़िया, जे पौंटा साहब दे कोलों लंघन नूं लांघा नहीं दिता तो वह नीति सी, इन्हें जे इहनूं लंघन दे दिंदे साडे घर विच आ के हमला करदा, साडे नगर दा आ के उजाड़ा करदा, असी किवें लंघन दिंदे इहनूं फौज समेत उत्थों। फिर भी असी दया कीती, इहदे पुत्तर नूं उत्थों लंघन दिता, पर इहदी फौज नहीं लंघन दित्ती, पर यह चाहुंदा सी उत्थों लंघना, जाण बुझ के चाहुंदा सी भी असी गुरु घर ते हमला करांगे, पर उत्थे भी इन्ने वादा कीता, द्वैश इन्ने चित भी है।
हमरे दीवान को सो केरियो चाहे हान को,
की वकील तेनू नहीं पता, इन्हें साडा दीवान घेर लिया, उत्थे ब्याह ते गए बंदे, दीवान नंद चंद जी राजे फतेह शाह दी लड़की नू तंबोल देण लई गए, इन्हें साडे उत्थे दीवान जी नू घेरा पा लिया भी इन्हां लड़के इत्थे मारीए, इन्हां दे कोलों घोड़े इन्हां कोल जो कुछ आ खोईए, ये वधीकियां भीम चंद ने कीतियां, साडे वल्लों वादा नहीं होया, द्वैश उहने चित भी है, उहने साडा दीवान घेर के मारना चाहिया, साडे सिपाही घेर के राजे फतेह शाह दे कोल श्रीनगर मारन दा यतन कीता, वो अकाल पुरख ने रखिया कीती, उत्थों निकल के आ गए।
महान सावधान को परे सो कैसे पान में,
वो महान सावधान सी किवें इन्हां दे हथ लग जांदे, इन्हां ते अपने वल्लों पूरी तैयारी कीती सी, घाटा रोकिया, रस्ता रोक के उन्हां नूं रोकण दा यतन कीता, पर वो इन्ने चुकन्ने इन्ने सावधान सी, इन्हां दे हथ नहीं आए।
पुन फतेह शाह को विरोधी हम संग कीन,
फिर राजा फतेह शाह साडा श्रद्धालु सी, इहने उहनूं विरोधी बनाया, उहनूं कहिंदा मैं तेरी धी दा डोला नहीं लै के जाणा जे तू गुरु गोबिंद सिंह साहब नाल जाके नहीं लड़दा, उहनूं मजबूर कीता लड़न वास्ते, राजे फतेह शाह नूं फौज दे के अपनी भी फौज दे के भेजिया साडे नाल लड़न वास्ते।
सेना को सकेल जीत चाहे कम सान में,
एड्डी वड्डी सेना सारी पहाड़ी राजियां दी इकट्ठी करके साडे तो जित दी इच्छा रख के आए सी, राजा भीम चंद सी नाल, उहने प्रेरिया इह सारा जंग पंगाणी दा, राजे भीम चंद दी प्रेरणा नाल होया।
तहां महालोह ने पराजे कर दीने पूप,
उत्थे सानू जित नाल जितण वास्ते आए सी भी साडे कोल वड्डी फौज है, पर महालोह अकाल पुरख ने परमेशर ने साडी रखिया कीती, इन्हां दी पराजय होई, इन्हां दी हार होई, इन्हां नू मूंह दी खाणी पई।
छानी है ना बात अपवाद है जहान में,
ये गल तां लुकी नहीं होई, सारे जगत विच इस गल दा अपवाद है, चर्चा के भीम चंद ने बड़ी वधीकी कीती, आनंद नाल बैठे गुरु घर विच पातशाह दे उत्ते ने हमला कीता, फौजां भेजियां, पहाड़ी राजे भेजे, सारियां रियासतां दे इकट्ठे करके ਇਹ ਅਪਵਾਦ ਰਾਜੇ ਭੀਮ ਚੰਦ ਦਾ ਪੂਰੇ ਦੇਸ਼ ਵਿੱਚ ਚੱਲ ਰਿਹਾ, ਇਹ ਗੱਲ ਲੁਕੀ ਛਿਪੀ ਨਹੀਂ ਹੋਈ।
ਆਪਣੋ ਨਗਰ ਹਮ ਆਨ ਕੇ ਬਸਾਇਓ ਅਬ,
ਤੇ ਹੁਣ ਅਸੀਂ ਆਪਣਾ ਇਸਮ ਨਗਰ ਜਿਹਦੇ ਵਿੱਚ ਸਾਡੇ ਪੂਰੇ ਹੱਕ ਹਕੂਕ ਨੇ, ਇਹ ਜਗ੍ਹਾ ਇਹਦੀ ਦਿੱਤੀ ਹੋਈ ਨਹੀਂ, ਇਹਦੇ ਪਿਓ ਨੂੰ ਸਾਡੇ ਪਿਤਾ ਜੀ ਨੇ ਪੈਸੇ ਦੇ ਕੇ ਮੁੱਲ ਤਾਰ ਕੇ ਜਗ੍ਹਾ ਖਰੀਦੀ ਹੈ ਤਾਰਾ ਚੰਦ ਕੋਲੋਂ। ਆਨੰਦਪੁਰ ਸਾਹਿਬ ਵਾਲੀ ਜਗ੍ਹਾ ਇਹ ਸਾਡੀ ਮੁੱਲ ਖਰੀਦੀ ਹੋਈ ਹੈ, ਅਸੀਂ ਆਪਣੇ ਨਗਰ ਵਿੱਚ ਆ ਕੇ ਬੈਠੇ, ਆਪਣੇ ਨਗਰ ਨੂੰ ਅਸੀਂ ਆ ਕੇ ਨਵੇਂ ਸਿਰਿਓਂ ਵਸਾਇਆ ਹੈ।
ਸੁਪੱਟ ਸਮੂਹ ਥਿਤ ਤਾਰੇ ਸ਼ਸਤਰ ਪਾਨ ਮੇ,
ਸਾਡੇ ਜਿੰਨੇ ਸੁਪੱਟ ਨੇ, ਯੋਧੇ ਨੇ, ਸ਼ਸਤਰਧਾਰੀ, ਸਾਰੇ ਸ਼ਸਤਰਧਾਰੀ ਨੇ, ਸਾਰੇ ਆਪਣੇ ਹੱਥਾਂ ਵਿੱਚ ਸ਼ਸਤਰ ਰੱਖਦੇ ਹਨ।
ਖੇਲ ਬੇ ਆਖੇਰ ਕੋ ਨਾ ਆਨ ਥਾਨ ਜਾਨ ਕਹੂੰ,
ਹੁਣ ਸ਼ਿਕਾਰ ਖੇਡਣ ਤਾਂ ਜਾਣਾ ਹੀ ਆ, ਜੇ ਸ਼ਸਤਰਧਾਰੀ ਫੌਜ ਹੈ ਉਹਨਾਂ ਨੇ ਸ਼ਿਕਾਰ ਤੇ ਤਾਂ ਚੜ੍ਹਨਾ ਹੀ ਹੈ, ਤੇ ਜੇ ਉਹ ਸ਼ਿਕਾਰ ਖੇਡਣ ਜਾਂਦੇ ਨੇ ਤੇ ਉਹਨਾਂ ਨੇ ਇਲਾਕੇ ਵਿੱਚ ਜੰਗਲ 'ਚ ਵਿਚਰਨਾ।
ਕਹਲੂਰ ਦੇਸ਼ ਮੈਂ ਪ੍ਰਵੇਸ਼ ਵਿਚਰਤ ਹੈ,
ਕਹਲੂਰ ਰਿਆਸਤ ਵਿੱਚ ਉਹ ਫਿਰਦੇ ਨੇ, ਵਿਚਰਦੇ ਨੇ, ਸ਼ਿਕਾਰ ਖੇਡਦੇ ਹਨ। ਇਹ ਧਰਤੀ ਕਿਸੇ ਦੇ ਪਿਤਾ ਦੀ ਨਹੀਂ ਹੈ, ਇਹ ਧਰਤੀ ਅਕਾਲ ਪੁਰਖ ਦੀ ਹੈ, ਤੇ ਜਿੰਨੀਆਂ ਸਾਡੀਆਂ ਫੌਜਾਂ ਨੇ ਅਕਾਲ ਪੁਰਖ ਦੀਆਂ ਫੌਜਾਂ ਹਨ, ਇਹ ਆਪਣੀ ਸਵੈ ਇੱਛਾ ਨਾਲ ਇਸ ਧਰਤੀ ਤੇ ਵਿਚਰਦੇ ਹਨ।
ਕੋਰਨ ਕੋ ਕਾਸ ਕੇ ਦੋ ਮਾਸ ਹੇਤ ਛਾਂਗ ਲੇਤ,
ਜੇ ਘੋੜਿਆਂ ਵਾਸਤੇ ਕਿਤੋਂ ਘਾਹ ਪੱਠਾ ਵੱਢ ਕੇ ਲਿਆਉਂਦੇ ਹੈ ਜਾਂ ਮਾਸ ਵਾਸਤੇ ਛਾਂਗ ਬੱਕਰੇ ਆਦਿਕ ਲੈ ਕੇ ਆਉਂਦੇ ਹਨ, ਤਾਂ ਇਹਦੇ ਵਿੱਚ ਭਾਈ ਦੱਸੋ ਕਿਹਦਾ ਕਿਸੇ ਦਾ ਕੀ ਵਿਗਾੜ ਕਰਦੇ ਹੈ। ਜੇ ਸ਼ਿਕਾਰ ਖੇਡਦੇ ਆ, ਕਿਤੇ ਕੋਈ ਹਿਰਨ ਮਾਰਦੇ ਹੈ ਜਾਂ ਕੋਈ ਜਾਨਵਰ ਮਾਰਦੇ ਹੈ, ਸ਼ਿਕਾਰ ਖੇਡ ਕੇ ਲਿਆਉਂਦੇ ਹੈ, ਉਹਦੇ 'ਚ ਰਾਜੇ ਭੀਮ ਚੰਦ ਦਾ ਕੀ ਜਾਂਦਾ ਜਾਂ ਉਹਦੀ ਪ੍ਰਜਾ ਦਾ ਕੀ ਜਾਂਦਾ? ਵੀ ਜੰਗਲ ਦੇ ਜਾਨਵਰ ਉਹਦੀ ਪ੍ਰਜਾ ਦੇ ਪਾਲੇ ਹੋਏ ਨੇ, ਉਹ ਜੰਗਲ ਦੇ ਨੇ, ਜਿਹੜਾ ਜਾ ਕੇ ਸ਼ਿਕਾਰ ਖੇਡ ਕੇ ਲੈ ਆਉਂਦਾ ਉਹੀ ਉਹਦਾ ਮਾਲਕ ਹੈ।
ਔਰ ਨਾ ਬਿਗਾਰੇ ਕੱਛ ਫੇਰੇ ਜਿੱਤ ਕਿਤ ਹੈ,
ਉਹ ਹੋਰ ਕਿਸੇ ਦਾ ਵਿਗਾੜ ਨਹੀਂ ਕਰਦੇ, ਨਾ ਕਿਸੇ ਪਿੰਡ ਨੂੰ ਉਜਾੜਿਆ ਉਹਨਾਂ ਸਾਡੇ ਯੋਧਿਆਂ ਨੇ, ਨਾ ਕਿਸੇ ਪਿੰਡ ਦੇ ਵਿੱਚ ਘਰ ਨੂੰ ਜਾ ਕੇ ਲੁੱਟਿਆ, ਉਹ ਸ਼ਿਕਾਰ ਖੇਡਣ ਜਾਂਦੇ ਆ, ਘਾਹ ਵੱਢ ਕੇ ਲਿਆਉਂਦੇ ਆ, ਘਾਹ ਪੱਠਾ ਵੀ ਜਿਹੜਾ ਉਹ ਬਾਹਰੋਂ ਜਿੱਥੇ ਸਹਿਮਤੀ ਹੁੰਦੀ ਉੱਥੋਂ ਲੈ ਆਉਂਦੇ ਆ, ਹੁਣ ਜਾਣ ਬੁੱਝ ਕੇ ਆ ਕੇ ਕੋਈ ਝਗੜਾ ਛੇੜੇ ਤੇ ਜਾਣ ਬੁੱਝ ਕੇ ਭੀਮ ਚੰਦ ਕੋਲ ਜਾ ਕੇ ਗੱਲਾਂ ਬਣਾਵੇ, ਇਹ ਤਾਂ ਫਿਰ ਉਹਨਾਂ ਲੋਕਾਂ ਦੀ ਬਾਤ ਹੈ ਜਿਹੜੇ ਇਸ ਮੌਕੇ ਦਾ ਫਾਇਦਾ ਉਠਾ ਰਹੇ ਨੇ। ਕਿਉਂਕਿ ਲੋਕਾਂ ਦਾ ਸੁਭਾਅ ਆ ਵੀ ਜੇ ਕਿਸੇ ਦਾ ਆਪਸੀ ਵਿਰੋਧ ਹੋਇਆ ਹੋਵੇ ਵਿੱਚ ਪੈ ਕੇ ਹੋਰ ਅੱਗ ਤੇ ਬਲਦੀ ਤੇ ਤੇਲ ਪਾਉਣ ਦਾ ਕੰਮ ਕਰਦੇ ਆ। ਇਹ ਹੁਣ ਭੀਮ ਚੰਦ ਵੇਖੇ ਉਹਨੇ ਇਸ ਅੱਗ ਨੂੰ ਹੋਰ ਮਚਾਉਣਾ ਜਾਂ ਇਹਨੂੰ ਠੰਡਿਆਂ ਕਰਨਾ ਹੈ।
ਕਹਾਂ ਬਿਗਰਾਇਓ ਕੋ ਦੁਰਗ ਨੇ ਛੀਨ ਲਿਓ,
ਮਹਾਰਾਜ ਕਹਿੰਦੇ ਅਸੀਂ ਕੀ ਵਿਗਾੜਤਾ ਭੀਮ ਚੰਦ ਦਾ, ਕੋਈ ਕਿਲਾ ਖੋਹ ਲਿਆ ਉਹਦਾ ਜਾਂ ਉਹਦੀ ਕੋਈ ਰਿਆਸਤ ਦੇ ਕਿਸੇ ਹਿੱਸੇ ਤੇ ਕਬਜ਼ਾ ਕੀਤਾ, ਆਪਣੇ ਅਨੰਦਪੁਰ ਸਾਹਿਬ 'ਚ ਬੈਠੇ ਹਾਂ, ਕੋਈ ਪਿੰਡ ਨਹੀਂ ਖੋਹਿਆ ਉਹਦਾ, ਕਿਸੇ ਇਲਾਕੇ ਤੇ ਕਬਜ਼ਾ ਨਹੀਂ ਕੀਤਾ, ਕੋਈ ਉਹਦਾ ਕਿਲਾ ਨਹੀਂ ਜਿੱਤਿਆ।
ਗ੍ਰਾਮ ਹੋ ਨਾ ਲੁੱਟਿਓ ਕੋਈ ਲੀਨ ਕਹਾਂ ਬਿੱਤ ਹੈ,
ਪਾਤਸ਼ਾਹ ਕਹਿੰਦੇ ਕੋਈ ਪਿੰਡ ਨਹੀਂ ਲੁੱਟਿਆ, ਇਹ ਗੱਲਾਂ ਝੂਠੀਆਂ ਜਾ ਕੇ ਕਹਿ ਰਹੇ ਨੇ ਪਿੰਡਾਂ ਵਾਲੇ ਵੀ ਸਾਨੂੰ ਲੁੱਟਦੇ ਆ ਕੇ ਸਿੱਖ। ਮਹਾਰਾਜ ਜੀ ਨੇ ਸਪਸ਼ਟ ਕੀਤਾ ਉਸ ਵਕੀਲ ਨੂੰ, ਸਾਡੇ ਕਿਸੇ ਯੋਧੇ ਨੇ ਕਿਸੇ ਪਿੰਡ ਨੂੰ ਨਹੀਂ ਲੁੱਟਿਆ, ਕਿਸੇ ਦਾ ਘਰ ਨਹੀਂ ਲੁੱਟਿਆ, ਹਾਂ ਕਿਸੇ ਨੇ ਕੋਈ ਵਾਅਦਾ ਕੀਤਾ ਉਹਨੂੰ ਚਾਟਾ ਛਕਾਣਾ ਫਿਰ ਯੋਧਿਆਂ ਦਾ ਧਰਮ ਹੁੰਦਾ, ਪਰ ਕਿਸੇ ਦਾ ਘਰ ਜਾਂ ਪਿੰਡ ਨਹੀਂ ਲੁੱਟਿਆ।
ਪੰਥ ਹੋ ਨਾ ਰੋਕਿਓ ਕੋਈ ਪਾਕੇ ਕ੍ਰਿਸ਼ ਰਹੇ ਸੋਈ,
ਹਾਂ ਅਸੀਂ ਕਿਸੇ ਦਾ ਰਾਹ ਨਹੀਂ ਰੋਕਿਆ, ਪੱਕੀਆਂ ਫਸਲਾਂ ਖੜੀਆਂ ਨੇ, ਕਿਸੇ ਦੀਆਂ ਫਸਲਾਂ ਨਹੀਂ ਜਾ ਕੇ ਧੱਕੇ ਨਾਲ ਵੱਢੀਆਂ।
ਕੌਣ ਸੋ ਬਿਗਾੜ ਕੀਨ ਜਾਂ ਤੇ ਦੁੱਖ ਚਿੱਤ ਹੈ,
ਕਿਹੜਾ ਵਿਗਾੜ ਕੀਤਾ ਅਸੀਂ ਜਿਹਦੇ ਕਰਕੇ ਰਾਜਾ ਭੀਮ ਚੰਦ ਦੁਖੀ ਹੋ ਰਿਹਾ, ਉਹਦੀ ਪ੍ਰਜਾ ਜਾ ਕੇ ਉਹਦੇ ਕੋਲ ਪੁਕਾਰ ਕਰ ਰਹੀ, ਅਸੀਂ ਕਿਹੜੀ ਪ੍ਰਜਾ ਦੁਖੀ ਕੀਤੀ ਆ ਬਈ? ਇਹ ਝੂਠੀਆਂ ਗੱਲਾਂ ਬੇਬੁਨਿਆਦ ਬਣਾਈਆਂ ਜਾ ਰਹੀਆਂ, ਕਿਹੜੀ ਪ੍ਰਜਾ, ਕਿਹੜਾ ਪਿੰਡ ਹੈ, ਕਿਹੜਾ ਨਗਰ ਹੈ ਜਿਹੜਾ ਅਸੀਂ ਲੁੱਟਿਆ ਹੋਵੇ?
ਭੀਮ ਚੰਦ ਪੂਪ ਨੇ ਤੋ ਰੰਗ ਮਨਾ ਦੀਨ ਕੋਈ,
ਤੇ ਰਾਜਾ ਭੀਮ ਚੰਦ ਕਿਹੜਾ ਸਾਡੀ ਸ਼ਰਨ ਆ ਗਿਆ, ਉਹਨੇ ਕਿਹੜਾ ਲਿਆ ਕੇ ਸਾਨੂੰ ਕੋਈ ਇਨਾਮ ਵਜੋਂ ਜਾਂ ਨਜ਼ਰਾਨੇ ਵਜੋਂ ਸਾਨੂੰ ਕੋਈ ਘੋੜੇ ਭੇਟਾ ਕੀਤੇ ਹੋਣ?
ਨਾਲ ਬੰਦੀ ਆਦ ਧਨ ਕੁਛ ਨਾ ਪਹੁੰਚਾਇਓ ਹੈ,
ਨਾ ਅਸੀਂ ਰਾਜੇ ਭੀਮ ਚੰਦ ਤੇ ਕੋਈ ਮਾਮਲਾ ਲਾਇਆ ਵੀ ਭੀਮ ਚੰਦ ਨੂੰ ਕਿਹਾ ਹੋਵੇ ਵੀ ਸਾਨੂੰ ਆਪਣੀ ਰਿਆਸਤ ਦੇ ਵਿੱਚੋਂ ਇੰਨਾ ਹਿੱਸਾ ਭੇਜਿਆ ਕਰ, ਅਸੀਂ ਤਾਂ ਨਹੀਂ ਕਿਹਾ, ਨਾ ਉਹਨੂੰ ਮਾਮਲਾ ਲਾਇਆ, ਉਹ ਕਿਹੜੀ ਗੱਲੇ ਦੁਖੀ ਹੋਇਆ ਫਿਰਦਾ, ਉਹਦੀ ਪ੍ਰਜਾ ਕਿਹੜੀ ਗੱਲੇ ਦੁਖੀ ਹੋਈ ਫਿਰਦੀ ਆ? ਉਹਦਾ ਕਾਰਨ ਤਾਂ ਦੱਸੋ, ਯੋਧੇ ਸਾਡੇ ਘਾਹ ਵੱਢ ਕੇ ਲਿਆਉਂਦੇ, ਘਾਹ ਕਿਸੇ ਦੇ ਖੇਤ ਦੇ ਵਿੱਚ ਜੇ ਡੋਲਾਂ ਤੋਂ ਕੋਈ ਘਾਹ ਵੱਢ ਲਿਆਉਂਦਾ, ਜੰਗਲ 'ਚੋਂ ਕੋਈ ਸ਼ਿਕਾਰ ਖੇਡ ਕੇ ਲੈ ਆਉਂਦਾ, ਇਹਦੇ ਵਿੱਚ ਕਿਸੇ ਦਾ ਕੀ ਜਾਂਦਾ ਭਾਈ? ਕਿਸੇ ਦਾ ਉਜਾੜ ਤਾਂ ਨਹੀਂ ਹੋ ਰਿਹਾ ਨਾ, ਇਹ ਤਾਂ ਕੁਦਰਤ ਹੈ, ਕੁਦਰਤ ਵਿੱਚ ਕੁਦਰਤ ਪਰਮੇਸ਼ਰ ਦੀ ਹੈ। ਰਾਜਾ ਭੀਮ ਚੰਦ ਸਾਨੂੰ ਕੋਈ ਟੈਕਸ ਨਹੀਂ ਦਿੰਦਾ, ਜਾਂ ਹੋਵੇ ਨਾ ਉਹਨੇ ਟੈਕਸ ਚੋਂ ਸਾਨੂੰ ਹਿੱਸਾ ਦੇਣਾ ਸ਼ੁਰੂ ਕਰਤਾ, ਉਹ ਕਿਹੜੀ ਗੱਲੇ ਦੁਖੀ ਹੋਇਆ ਫਿਰਦਾ।
ਰਹੋ ਨਿਜ ਦੇਸ਼ ਕਰੋ ਰਾਜ ਕੋ ਅਸ਼ੇਸ਼ ਬੈਠ।
ਭੀਮ ਚੰਦ ਨੂੰ ਕਹੋ ਆਪਣੇ ਦੇਸ਼ ਵਿੱਚ ਰਾਜ ਕਰੇ, ਸਾਨੂੰ ਉਹਦੇ ਕਿਸੇ ਦੇਸ਼ ਦੇ ਰਾਜ ਦੀ ਲੋੜ ਨਹੀਂ।
ਹਮਰੋ ਨਾ ਦੁਐਸ਼ ਨਹਿ ਕਾਜ ਬਿਗਰਾਇਓ ਐ।
ਸਾਡੇ ਵੱਲੋਂ ਕੋਈ ਦੁਐਸ਼ ਨਹੀਂ, ਦੁਐਸ਼ ਉਹਨੇ ਕੀਤੀ ਆ ਅੱਗੋਂ ਕਰੇਗਾ ਫਿਰ ਉਹੀ ਭੋਗੇਗਾ। ਸਾਡੇ ਵੱਲੋਂ ਨਾ ਪਹਿਲਾਂ ਦੁਵੈਸ਼ ਸੀ ਨਾ ਹੁਣ ਸਾਡੇ ਚ ਦੁਵੈਸ਼ ਹੈ। ਇੱਥੇ ਰਾਗ ਦੁਵੈਸ਼ ਤੋਂ ਰਹਿਤ ਖੇਡ ਹੈ। ਇਸ ਘਰ ਵਿੱਚ ਜਿਹੜਾ ਆਉਂਦਾ ਉਹਦੇ ਅੰਦਰੋਂ ਰਾਗ ਦੁਵੈਸ਼ ਸਮਾਪਤ ਹੋ ਜਾਂਦੀ, ਬਿਸਰ ਗਈ ਸਭ। ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਿਆਈ। ਸਾਡੇ ਘਰ ਦਾ ਤਾਂ ਇਹ ਸਿਧਾਂਤ ਹੈ, ਪਹਿਲਾਂ ਵੀ ਦੁਵੈਸ਼ ਉਹਨੇ ਚਿਤ ਵੀ ਸੀ। ਰਾਜੇ ਭੀਮ ਚੰਦ ਦਾ ਮੇਲ ਆਪ ਜੀ ਪ੍ਰਵਾਨ ਕਰੋ। ਰਾਜਾ ਭੀਮ ਚੰਦ ਆਪ ਜੀ ਦੀ ਸ਼ਰਨ ਚ ਆਉਣਾ ਚਾਹੁੰਦਾ, ਆਪ ਜੀ ਨੂੰ ਮਿਲਣਾ ਚਾਹੁੰਦਾ, ਆਪ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋਣਾ ਚਾਹੁੰਦਾ ਹੈ।
ਕਰੁਣਾ ਅਛੇਹੇ ਤੇ ਸਕਲ ਬਨ ਆਇਓ ਹੈ।
ਪਰ ਰਾਜਾ ਭੀਮ ਚੰਦ ਤਾਂ ਆਵੇਗਾ ਜੇ ਤੁਸੀਂ ਆਗਿਆ ਦਿਓਗੇ। ਤੁਹਾਡੀ ਕਰੁਣਾ ਚਾਹੀਦੀ ਹੈ, ਤੁਹਾਡੀ ਦਇਆ ਚਾਹੀਦੀ ਹੈ, ਤੇ ਆਪ ਜੀ ਦੀ ਦਇਆ ਪਾਤਰ ਬਣਨ ਵਾਸਤੇ ਰਾਜਾ ਭੀਮ ਚੰਦ ਆਪ ਜੀ ਦੇ ਚਰਣਾਂ ਵਿੱਚ ਆਵੇ, ਇਹ ਆਗਿਆ ਦਿਓ।
ਦੋਹਰਾ ਬਨਿਓ ਦੀਨ ਬਿਨਤੀ ਕਰੀ ਮਾਨੀ ਸਤਿਗੁਰ ਬਾਤ।
ਜਦੋਂ ਇਹਨੇ ਦੀਨ ਬਣ ਕੇ ਘਗਿਆ ਕੇ ਬੇਨਤੀ ਕੀਤੀ, ਕਲਗੀਧਰ ਸਵਾਮੀ ਜੀ ਨੇ ਵਜ਼ੀਰ ਦੀ ਬੇਨਤੀ ਨੂੰ ਪ੍ਰਵਾਨ ਕੀਤਾ। ਜੇ ਕੋਈ ਬੇਨਤੀ ਕਰੇ ਤੇ ਸਾਹਿਬ ਜੀ ਦੇ ਢੰਗ ਦੇ ਨਾਲ ਬੇਨਤੀ ਕਰੇ, ਪ੍ਰਵਾਨ ਕਰ ਦੇ। ਅੱਗੇ ਵੀ ਬੇਨਤੀਆਂ ਹੀ ਕਰਨ ਆਏ ਸੀ ਕਿ ਮਹਾਰਾਜ ਸਾਨੂੰ ਹਾਥੀ ਦੇ ਦਿਓ, ਭੀਮ ਚੰਦ ਦੇ ਪੁੱਤਰ ਦਾ ਵਿਆਹ ਆਇਆ ਜੀ, ਵਿਆਹਾਂ ਵਿੱਚ ਵਿਖਾਵਾ ਕਰਨਾ ਹੁੰਦਾ ਜੀ ਸਾਨੂੰ ਤੰਬੂ। ਉਦੋਂ ਵੀ ਬੇਨਤੀਆਂ, ਪਰ ਉਦੋਂ ਬੇਨਤੀ 'ਚ ਛਲ ਸੀ। ਜਦੋਂ ਛਲ ਸਹਿਤ ਬੇਨਤੀ ਵੇਖੀ ਮਹਾਰਾਜ ਨੇ ਨਹੀਂ ਬੰਨੀ, ਪਰ ਹੁਣ ਜਦੋਂ ਵੇਖਿਆ ਵੀ ਢਹਿ ਕੇ ਆਏ ਨੇ ਤਾਂ ਪਾਤਸ਼ਾਹ ਨੇ ਬੇਨਤੀ ਪ੍ਰਵਾਨ ਕਰ ਲਈ।
ਲੈ ਆਵੋ ਨਿਜ ਪੂਪ ਕੋ ਦਰਸੋ ਹੰਕ੍ਰਿਤ ਕਾਤ।
ਪਾਤਸ਼ਾਹ ਨੇ ਆਗਿਆ ਦੇ ਦਿੱਤੀ, ਆਖਿਆ ਵਕੀਲ ਸਾਹਿਬ ਜਾਓ ਆਪਣੇ ਰਾਜੇ ਭੀਮ ਚੰਦ ਨੂੰ ਸਾਡੇ ਕੋਲ ਲੈ ਆਓ, ਪਰ ਉਹਨੂੰ ਕੋ ਹੰਕਾਰ ਛੱਡ ਕੇ ਆਵੇ, ਆਪਣਾ ਹੰਕਾਰ ਉੱਥੇ ਬਿਲਾਸਪੁਰ ਹੀ ਛੱਡ ਕੇ ਆਵੇ ਜਿਹੜਾ ਉਹਦਾ ਕਿਲ੍ਹਾ। ਜਦੋਂ ਉਦੋਂ ਨਿਕਲੇ ਨਾ ਕਿਲ੍ਹੇ ਚੋਂ, ਆਪਣੇ ਕਿਲ੍ਹੇ ਚੋਂ ਬਿਲਾਸਪੁਰੋਂ, ਉੱਥੇ ਹੰਕਾਰ ਛੱਡ ਕੇ ਫਿਰ ਸਾਡੇ ਕੋਲ ਆਵੇ। ਇਹ ਸਮਝ ਕੇ ਨਾ ਆਵੇ ਮੈਂ ਰਾਜਾ ਹਾਂ ਭੀਮ ਚੰਦ ਹਾਂ ਕਹਿਲੂਰ ਰਿਆਸ ਦਾ। ਹੰਕਾਰ ਤਿਆਗ ਕੇ ਜਦੋਂ ਮਰਜ਼ੀ ਆਵੇ ਉਹਦੇ ਵਾਸਤੇ ਦਰਵਾਜ਼ੇ ਖੁੱਲ੍ਹੇ ਹਨ।
ਗੁਰੂ ਪੂਰ ਤੇ ਨਿਮਰ ਬਨ ਲੀਤ ਸਰਬ ਕੁਛ ਪਾਏ।
ਘਰ ਵਿੱਚ ਨਿਮਰ ਬਣ ਕੇ ਕੋਈ ਆਵੇ ਤੇ ਨਿਮਰ ਬਣ ਕੇ ਨਿਮਰਤਾ ਸਹਿਤ ਆਵੇ ਤੇ ਜੋ ਮਰਜ਼ੀ ਲੈ ਲਵੇ, ਨਿਮਰਤਾ ਨਾਲ ਆਵੇ ਤੇ ਜੋ ਮਰਜ਼ੀ ਪ੍ਰਾਪਤ ਕਰ ਲਵੇ, ਸਭ ਕੁਝ ਪ੍ਰਾਪਤ ਹੋ ਸਕਦਾ ਹੈ।
ਹੰਕਾਰੀ ਟੂਟੇ ਗਿਰੈ ਕਹੋ ਗਿਰ ਪਤ ਸੋ ਜਾਏ।
ਆਪਣੇ ਪਹਾੜੀ ਰਾਜੇ ਨੂੰ ਇਹ ਜਾ ਕੇ ਕਹਿ ਦਿਓ ਕਿ ਜਿਹੜਾ ਹੰਕਾਰੀ ਹੈ ਉਹ ਟੁੱਟ ਕੇ ਡਿੱਗ ਪੈਂਦਾ ਹੈ, ਤੇ ਜਿਹੜਾ ਵਿਨਿਮਰ ਹੋ ਕੇ ਆਵੇ ਗੁਰੂ ਘਰ ਜੋ ਚਾਹੇ ਮਰਜ਼ੀ ਪ੍ਰਾਪਤ ਕਰ ਲਵੇ। ਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡਾ ਘਰ ਘਰ ਮੰਗਾ ਹੈ, ਸੁਖੀ ਬਸੈ ਮਸਕੀਨੀਆਂ। ਆਪ ਨਿਵਾਰ ਤਲੇ ਬੜੇ ਬੜੇ ਹੰਕਾਰੀਆ ਨਾਨਕ ਗਰਭ ਗਲੇ। ਜਿਹੜਾ ਵਿਨਿਮਰ ਹੋ ਕੇ ਆਵੇ ਉਹਦੇ ਲਈ ਸਤਿਗੁਰਾਂ ਦੇ ਦਰ ਘਰ ਵਿੱਚ ਸਭ ਨੂੰ ਮਾਣ ਸਨਮਾਨ ਪ੍ਰਾਪਤ ਹੁੰਦਾ। ਰਾਜਾ ਭੀਮ ਚੰਦ ਗੁਰਦੇਵ ਨੂੰ ਮਿਲਣ ਆ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਵਿੱਤਰ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ
ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ
ਆਪੇ ਗੁਰ ਚੇਲਾ ਆਪੇ ਗੁਰ ਚੇਲਾ
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 ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮ
ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੀਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੀ ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ ਹਾਰੇ
ਸੰਤ ਕੈ ਸਦਾ ਸੰਗ
ਧਾਰਾ ਆਧਾਰ
ਠਾਕੁਰ ਹੋ ਦਾਸ ਰੂਪ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਅੱਖਰ ਹਰ ਮਨ ਬਸਤ
ਨਾਨਕ ਓਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਤੁਰ ਪਾਰੀ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੀ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।